ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੋਸੋ ਨਾਥ ਅਨਾਥ ਨਮੋ ਸਰ ਤੋਸੋ ਨਾ ਦਾਨੀ ਨਮੋ ਸੋ ਭਿਖਾਰੀ ਮੋਸੋ ਨ ਦੀਨ ਦਿਆਲ ਨ ਤੋ ਸਰ ਮੋਸੋ ਅਗਿਆਨ ਨ ਤੋ ਸੋ ਵਿਚਾਰੀ ਮੋਸੋ ਨ ਪਤਤ ਪਾਵਨ ਨ ਤੋ ਸਰ ਮੋਸੋ ਵਿਕਾਰੀ ਨਾ ਤੋਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਮੋਰੇ ਹੈ ਅਵਗੁਣ ਅਸੀਂ ਖੱਤੇ ਬਹੁਤ ਕਮਾਵਦੇ ਕਿਸ ਅੰਦ ਨ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਹਮ ਪਾਪੀ ਵਡ ਗੁਣ ਹੈਗਾਰ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਹਉ ਅਪਰਾਧੀ ਗੁਣ ਹੈਗਾਰ ਹਉ ਬੇਮੁਖ ਮੰਦਾ ਚੋਰ ਯਾਰ ਜਵਾਰ ਹਉ ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਿਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਕਾਤੀ ਕਿਰਤ ਕਣ ਵਿਸ਼ਵਾਸ ਕਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਟਾਡੀਆਂ ਸਤਿਗੁਰ ਬਖਸ਼ੰਦਾ ਸਤਿਗੁਰ ਬਖਸ਼ੰਦਾ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜੇ ਮੈਂ ਔਗਣ ਹਾਰ ਨਾ ਹੁੰਦਾ ਤਾਂ ਤੂੰ ਬਖਸ਼ਣ ਹਾਰ ਨਾ ਹੁੰਦਾ ਕਿੱਥੇ ਜਾਂਦੇ ਸਵਾਲੀ ਦਾਤਾ ਜੇ ਤੇਰਾ ਦਰਬਾਰ ਨਾ ਹੁੰਦਾ ਮੋਰੇ ਹੈ ਅਵਗੁਣ ਜਦ ਮੈਂ ਵੇਖਾਂ ਔਗਣ ਆਪਣੇ ਤਾਂ ਕੁਝ ਨਹੀਂ ਮੇਰੇ ਪੱਲੇ ਜਦ ਮੈਂ ਵੇਖਾਂ ਰਹਿਮਤ ਤੇਰੀ ਤਾਂ ਹੋਈ ਬੱਲੇ ਬੱਲੇ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤਲ ਓਟ ਤੁਹਾਰੀ ਬਖਸ਼ੀ ਗੁਰ ਮੇਰਿਆ बहुते ने औगण मेरे बख्शी गुर मेरिया बहुते ने औगण मेरे बख्शी गुर मेरिया बहुते औगण मेरे बख्शे गुर मेरे बहुते ने औगण मेरे बहुते ने औगण मेरे बख्शी गुर मेरिया बहुते ने बख्शी गुर मेरिया बहुते ने अवगुण मेरे बहुत कमावे हर कृपा करके बख्श ले हो हम पापी अपराध करत है जित राम ਮਈਆ ਮੁਬਾਰਕ ਤੇਰਾ ਜਾਣਦਾ ਸਭ ਵਡਿਆਈਆਂ ਤੇਰੀਆਂ ਕੋਈ ਵੀ ਨਾ ਜਾਣਦਾ ਸਭ ਵਡਿਆਈਆਂ ਤੇਰੀਆਂ ਸਾਈਆਂ ਮਿਹਰ ਕਰੀ ਅਸੀਂ ਤੇਰੀ ਮਿਹਰ ਨਾਲ ਤਰਨਾ ਤੇਰੀ ਮਿਹਰ ਨਾਲ ਤਰਨਾ ਮੇਰਾ ਤੇ ਸਾਈਆਂ ਸਾਈਆਂ ਮਿਹਰ ਕਰੀ ਤੇਰੀ ਮਿਹਰ ਨਾਲ ਤਰਨਾ ਤੇਰੀ ਮਿਹਰ ਨਾਲ ਤਰਨਾ ਤੇਰੀ ਮਿਹਰ ਨਾਲ ਤਰਨਾ ਜੀ ਮੇਰਾ ਸਾਈਆਂ ਮੇਰਾ ਸਾਈਆਂ ਮਿਹਰ ਕਰੀ ਜਿੱਦਾਂ ਸਮੁੰਦ ਸਾਗਰ ਨੀਰ ਭਰਿਆ ਮਿਹਰ ਪਾਵੋ ਅਗਨ ਬਰਾਬਰ ਤਪ ਨਾਨਕ ਹੁਕਮ ਪਛਾਣ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤਿਸੰਗ ਜੀ ਆਓ ਸਭ ਤੋਂ ਪਹਿਲਾਂ ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਅਸਵਾਰ ਸਤਿਗੁਰੂ ਤੇਗ ਬਹਾਦਰ ਜੀ ਦੇ ਲਖਤੇ ਜਿਗਰ ਮਾਤਾ ਗੁਜਰੀ ਜੀ ਦੇ ਨੂਰ ਨਜ਼ਰ ਪੰਥ ਦੇ ਬਾਨੀ ਸਰਬੰਸਦਾਨੀ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਿਕ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਬੁਲੰਦ ਆਵਾਜ਼ ਵਿੱਚ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੋਈ ਹੈ ਆਪਣੀ ਰਹਿਮਤ ਦੇ ਖਜ਼ਾਨੇ ਵਿੱਚੋਂ ਇੱਕ ਕਿਣਕਾ ਸਾਡੀ ਸਾਰਿਆਂ ਦੀ ਝੋਲੀ ਵਿੱਚ ਪਾਇਆ ਮਹਾਰਾਜ ਨੇ
ਜਿਹੜੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਨੂੰ ਹੋਰ ਸਮਝਦੇ ਨੇ ਉਹ ਗੁਰਮਤੀਏ ਨੇ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਚ ਇੱਕ ਸੀ। ਜੇ ਗੁਰੂ ਗੋਬਿੰਦ ਸਿੰਘ ਕ੍ਰਾਂਤੀਕਾਰੀ ਨਜ਼ਰ ਆ ਰਹੇ ਨੇ ਤੇ ਹੈ ਗੁਰੂ ਨਾਨਕ ਸਾਹਿਬ ਵੀ ਕ੍ਰਾਂਤੀਕਾਰੀ ਸਨ। ਜੇ ਕ੍ਰਾਂਤੀ ਲਿਆਂਦੀ ਤੇ ਦਸਾਂ ਪਾਤਸ਼ਾਹੀਆਂ ਨੇ ਲਿਆਂਦੀ, ਫਰਕ ਸਿਰਫ ਇੰਨਾ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕ੍ਰਾਂਤੀ ਰਬਾਬ ਨਾਲ ਲਿਆਂਦੀ ਹੈ ਤੇ ਗੁਰੂ ਗੋਬਿੰਦ ਸਿੰਘ ਨੇ ਕ੍ਰਾਂਤੀ ਤਲਵਾਰ ਨਾਲ ਲਿਆਂਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੁਹਾਡਾ ਕੀ ਖਿਆਲ ਹੈ, ਸੂਰਮਾ ਉਹਨੂੰ ਮੰਨਦੇ ਹੋ ਜਿਹੜਾ ਮੈਦਾਨੇ ਜੰਗ 'ਚ ਹੱਥ ਵਿਖਾਏ, ਜਿਹੜਾ ਤੀਰ ਬਹੁਤੇ ਮਾਰੇ, ਜਿਹੜਾ ਫੱਟ ਬਹੁਤੇ ਲਾਏ, ਜਿਹੜਾ ਬਹੁਤਿਆਂ ਨੂੰ ਘਾਇਲ ਕਰੇ, ਉਹਨੂੰ ਸੂਰਮਾ ਮੰਨਦੇ ਹੋ? ਉਹੀ ਸੂਰਮਾ ਨਹੀਂ, ਜਿਹੜਾ ਸੱਚ ਬੋਲਣ ਦੀ ਜ਼ੁਰਤ ਰੱਖਦਾ ਹੋਵੇ ਉਹ ਵੀ ਸੂਰਮਾ, ਜਿਹੜਾ ਸੱਚ ਕਹਿਣ ਦੀ ਜ਼ੁਰਤ ਰੱਖਦਾ ਨਾ ਜੀ ਉਹ ਵੀ ਸੂਰਮਾ ਗੁਰੂ ਘਰ 'ਚ। ਜਿਹੜਾ ਸੱਚ ਲਿਖਣ ਦੀ ਜ਼ੁਰਤ ਰੱਖਦਾ ਪੱਤਰਕਾਰ ਜਾਂ ਕੋਈ ਲਿਖਾਰੀ, ਉਹ ਲਿਖਾਰੀ ਵੀ ਸੂਰਮਾ ਹੈ। ਸੱਚ ਬੋਲਣ ਦੀ ਜ਼ੁਰਤ ਰੱਖਦਾ ਉਹ ਵੀ ਸੂਰਮਾ ਹੈ, ਸੱਚ ਲਿਖਣ ਦੀ ਜ਼ੁਰਤ ਰੱਖਦਾ ਉਹ ਵੀ ਸੂਰਮਾ ਹੈ। ਹਾਂਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਇਹ ਸਾਰੇ ਗੁਣ ਸਨ। ਉਹਨਾਂ ਨੇ ਸੱਚ ਬੋਲਿਆ ਵੀ, ਜੀਵਨ ਵਿੱਚ ਵੀ ਸੱਚ ਧਾਰਨ ਕੀਤਾ। ਜਦੋਂ ਜਫਰਨਾਮਾ ਲਿਖਿਆ ਤੇ ਸੱਚ ਸੀ, ਸਿਕਸਤਨਾਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ ਜਫਰਨਾਮਾ ਜਿੱਤ ਦੀ ਚਿੱਠੀ, ਤੇ ਔਰੰਗਜ਼ੇਬ ਬਾਦਸ਼ਾਹ ਜਦੋਂ ਪੜ੍ਹਦਾ ਜਫਰਨਾਮੇ ਨੂੰ ਤੇ ਉਹ ਲਿਖਦਾ ਸਿਕਸਤਨਾਮਾ ਹਾਰ ਦੀ ਚਿੱਠੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੇਰੇ ਕਹਿਣ ਦਾ ਭਾਵ ਇਹ ਆ ਵੀ ਇੱਕ ਮੱਕੇ ਦੇ ਵਿੱਚ ਜਾ ਕੇ ਸਤ ਸੰਗਤ ਇਸਲਾਮ ਧਰਮ ਦੇ ਜਿਹੜਾ ਉਹਨਾਂ ਦਾ ਸੁਪਰੀਮ ਕੋਰਟ ਹੈ ਕਹਿ ਲਓ, ਮੱਕੇ ਉਹ ਸਾਰੇ ਪੁਜਾਰੀ ਤੇ ਮੱਕੇ ਜਾਂਦੇ ਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਜਾ ਕੇ ਵੀ ਤੇ ਮੱਕੇ ਵੱਲ ਹੀ ਪੈਰ ਕਰਕੇ ਪੈ ਜਾਣਾ, ਇਹ ਕੋਈ ਗੁਰੂ ਸੂਰਮਾ ਹੀ ਕਰ ਸਕਦਾ?
ਸਤਨਾਮ
ਹਰ ਇੱਕ ਨਹੀਂ ਕਰ ਸਕਦਾ। ਇਹ ਪਤਾ ਵੀ ਆਲੇ ਦੁਆਲੇ ਮੁਸਲਮਾਨ ਹੀ ਮੁਸਲਮਾਨ ਹਨ, ਹਰ ਪਾਸੇ ਮੁਸਲਮਾਨ ਨੇ, ਪਰ ਇਕੱਲੇ ਗੁਰੂ ਨਾਨਕ ਸਾਹਿਬ ਨਾਲ ਬਾਲਾ ਮਰਦਾਨਾ ਤਿੰਨ ਜਣੇ ਸਿਰਫ ਨੇ ਤੇ ਉੱਥੇ ਜਾ ਕੇ ਵੀ ਸੱਚ ਬੋਲਣ ਦੀ ਜ਼ੁਰਤ ਕਰਨੀ, ਇਹ ਕੋਈ ਗੁਰੂ ਸੂਰਮਾ ਹੀ ਕਰ ਸਕਦਾ ਸੀ? ਹਰੇਕ ਦੀ ਗੱਲ ਨਹੀਂ। ਜੇ ਕ੍ਰਾਂਤੀ ਲਿਆਂਦੀ ਆ ਤੇ ਦਸਾਂ ਪਾਤਸ਼ਾਹੀਆਂ ਨੇ ਲਿਆਂਦੀ ਕ੍ਰਾਂਤੀ, ਤੇ ਗੱਲ ਥੋੜ੍ਹੀ ਜਿਹੀ ਅੱਗੇ ਲੈ ਗਏ ਆਪਾਂ। ਚਲੋ ਇਹਦਾ ਥੋੜ੍ਹਾ ਜਿਹਾ ਖੁਲਾਸਾ ਹੋਣਾ ਚਾਹੀਦਾ, ਇਹ ਸਮਝ ਲਈਏ ਵੀ ਜਿੱਦਾਂ ਇੱਕ ਮਕਾਨ ਛੱਤ ਦਿਸਦੀ ਆ, ਕੰਧਾਂ ਦਿਸਦੀਆਂ ਨੇ, ਨੀਂਹ ਨਜ਼ਰ ਨਹੀਂ ਆਉਂਦੀ, ਪਰ ਨੀਂਹ ਤੋਂ ਬਿਨਾਂ ਤੇ ਮਕਾਨ ਖੜਾ ਹੀ ਨਹੀਂ ਹੋ ਸਕਦਾ। ਉਹ ਗੱਲ ਵੱਖ ਆ ਵੀ ਨੀਂਹ ਦਿਸਦੀ ਨਹੀਂ, ਨੀਂਹ ਹੈ ਜ਼ਰੂਰ, ਜੇ ਨੀਂਹ ਨਹੀਂ ਹੋਏਗੀ ਫਿਰ ਮਕਾਨ ਖੜਾ ਕੇ ਵਿਖਾਓ। ਮੁਕੰਮਲ ਮਕਾਨ ਉਹਨੂੰ ਗਿਣਿਆ ਜਾਂਦਾ ਜਿਹਦੀ ਨੀਂਹ ਵੀ ਵਧੀਆ ਹੋਵੇ ਤੇ ਛੱਤ ਵੀ ਹੋਵੇ, ਫਿਰ ਮੁਕੰਮਲ ਹੈ ਨਾ ਜੀ। ਇਹ ਦਸਾਂ ਪਾਤਸ਼ਾਹੀਆਂ ਨੇ ਇੱਕ ਸਿੱਖੀ ਦਾ ਮਹਿਲ ਬਣਾਇਆ, ਧੰਨ ਗੁਰੂ ਨਾਨਕ ਸਾਹਿਬ ਨੇ ਨੀਂਹ ਰੱਖੀ ਹੈ, ਤੇ ਸਤ ਸੰਗਤ ਗੁਰੂ ਅੰਗਦ ਸਾਹਿਬ ਨੇ ਅੱਗੇ, ਗੁਰੂ ਅਮਰਦਾਸ ਸਾਹਿਬ ਨੇ ਹੋਰ ਅੱਗੇ, ਇਹ ਗੱਲ ਮੁਕਾਓ, ਗੁਰੂ ਗੋਬਿੰਦ ਸਿੰਘ ਨੇ ਲੈਂਟਰ ਪਾ ਦਿੱਤਾ, ਸਿੱਖੀ ਦਾ ਮਹਿਲ ਬਣ ਗਿਆ, ਤਿਆਰ ਹੋ ਗਿਆ। ਪਰ ਜਿਹੜੀ ਉਹ ਨੀਹਾਂ ਹੁੰਦੀਆਂ ਨੇ ਉਹ ਢੱਕ ਦੇਈਦੀਆਂ ਨੇ ਮਿੱਟੀ ਨਾਲ, ਪਰ ਇਹ ਤੇ ਨਹੀਂ ਵੀ ਨੀਹਾਂ ਮਕਾਨ ਦਾ ਹਿੱਸਾ ਨਹੀਂ। ਸਿੱਖੀ ਦਾ ਮਹਿਲ ਤੇ ਏਦਾਂ ਬਣਾਇਆ ਜਿਵੇਂ ਕੋਈ ਮਿਸਤਰੀ, ਕੋਈ ਕਾਰੀਗਰ, ਉਹ ਸਤਸੰਗ ਜੀ ਆ ਕੇ ਤੇ ਫੈਕਟਰੀ ਬਣਾਉਣੀ ਸ਼ੁਰੂ ਕਰ ਦੇਵੇ, 50 ਸਾਲ ਕੰਮ ਕਰੇ, ਫੈਕਟਰੀ ਦਾ ਕੰਮ ਬੜਾ ਵੱਡਾ ਹੋਵੇ। ਕਈ ਫੈਕਟਰੀਆਂ ਇੱਦਾਂ ਦੀਆਂ ਨੇ ਹਿੰਦੁਸਤਾਨ ਅੰਦਰ ਜਿਹੜੀਆਂ ਚੱਲ ਵੀ ਰਹੀਆਂ ਨੇ ਤੇ ਨਾਲ ਨਾਲ ਉਹਨਾਂ ਦਾ ਕੰਮ ਵੀ ਚੱਲ ਰਿਹਾ, ਅੱਗੇ ਤੋਂ ਅੱਗੇ ਬਣ ਰਹੀਆਂ ਨੇ, ਉਹਦੇ ਵਿੱਚ ਮਸ਼ੀਨਾਂ ਫਿੱਟ ਕਰ ਦਿੱਤੀਆਂ, ਮਜ਼ਦੂਰ ਕੰਮ ਕਰਨ ਲੱਗ ਗਏ, ਉਹ ਅੱਗੇ ਹੋਰ ਬਣੀ ਜਾ ਰਹੀ ਹੈ ਨਾਲ ਦੀ ਨਾਲ। ਕਈ ਪੁਸਤਾਂ ਭੈਣਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਆਪੋ ਆਪਣੇ ਬੱਚਿਆਂ 'ਤੇ ਜ਼ਰੂਰ ਕੰਟਰੋਲ ਰੱਖੋ। ਭੈਣਾਂ ਦੇ ਚਰਨਾਂ 'ਚ ਬੇਨਤੀ ਹੈ, ਜਿਨ੍ਹਾਂ ਕੋਲ ਬਹੁਤੇ ਛੋਟੇ ਬੱਚੇ ਨੇ ਤੇ ਆਪ ਜੀ ਨੂੰ ਆਪਣੇ ਬੱਚਿਆਂ ਦਾ ਸੁਭਾਅ ਦਾ ਪਤਾ ਹੈ, ਉਹ ਕਿਰਪਾ ਕਰਕੇ ਬੱਚਿਆਂ ਨੂੰ ਭੈਣਾਂ ਪਿਛਲੇ ਪਾਸੇ ਲਿਜਾ ਕੇ ਬੈਠਣ, ਸਾਊਂਡ ਦੀ ਆਵਾਜ਼ ਜਿਹੜੀ ਹੈ ਪਿੱਛੇ ਤੱਕ ਸੁਣਦੀ ਹੈ। ਸਾਰੇ ਪੰਡਾਲ ਵਿੱਚ ਜਗ੍ਹਾ ਜਗ੍ਹਾ ਸਪੀਕਰ ਲੱਗੇ ਨੇ, ਬਕਸੇ ਲੱਗੇ ਨੇ, ਤੇ ਉਹਨਾਂ ਭੈਣਾਂ ਨੂੰ ਜ਼ਰੂਰ ਅਰਜ਼ ਕਰਾਂਗਾ ਬੱਚਿਆਂ ਨੂੰ ਪੂਰਾ ਕੰਟਰੋਲ ਰੱਖੋ। ਕਈ ਬੱਚੇ ਇੱਦਾਂ ਖੇਡਦੇ ਹੁੰਦੇ ਨੇ ਜਿੱਦਾਂ ਖੇਡ ਦਾ ਮੈਦਾਨ ਹੁੰਦਾ, ਤੇ ਆਪਾਂ ਨੂੰ ਪਿਆਰ ਵਿੱਚ ਬੱਚਿਆਂ ਨੂੰ ਬਿਠਾਉਣਾ ਪਏਗਾ। ਬੱਚੇ ਨਿਆਣੇ ਨੇ, ਆਪ ਸਿਆਣੇ ਹੋ, ਤੇ ਸਮਾਂ ਇਹਨਾਂ ਦਾ ਵੀ ਮਰਦ ਦੀ ਹਜ਼ੂਰੀ ਵਿੱਚ ਹੀ ਲੰਘਣਾ ਚਾਹੀਦਾ, ਪਰ ਕਿਰਪਾ ਕਰਕੇ ਪਿਛਲੇ ਪਾਸੇ ਉਹ ਭੈਣਾਂ ਬੈਠਣ, ਬਾਰ ਬਾਰ ਬੇਨਤੀ ਨਾ ਕਰਨੀ ਪਵੇ, ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ। ਅਰਜ਼ ਕਰ ਰਿਹਾ ਸਾਂ, ਜਿਵੇਂ ਕੋਈ ਵੱਡੀ ਸਾਰੀ ਇਮਾਰਤ ਬਣਾਉਣੀ ਹੋਵੇ, ਇੱਕ ਮਿਸਤਰੀ ਕੰਮ ਕਰਦਾ, ਚੜ੍ਹਾਈ ਕਰ ਗਿਆ, ਫਿਰ ਉਹਦਾ ਬੇਟੇ ਕੰਮ ਕਰਦੇ ਨੇ, ਉਹ ਚਲੇ ਗਏ, ਫਿਰ ਤੀਜੀ ਪੀੜ੍ਹੀ, ਫਿਰ ਚੌਥੀ ਪੀੜ੍ਹੀ। ਇਹ ਸਿੱਖੀ ਦਾ ਮਹਿਲ ਸੀ ਬੜਾ ਵੱਡਾ, 10 ਪਾਤਸ਼ਾਹੀਆਂ ਨੇ ਲਗਭਗ 250 ਸਾਲ ਦਾ ਸਮਾਂ ਲਾ ਕੇ ਇਹਨੂੰ ਮੁਕੰਮਲ ਕੀਤਾ। ਆਖੋ ਸਤਨਾਮ। ਤੇ ਇਹ ਗੱਲ ਸਦਾ ਯਾਦ ਰੱਖਣੀ, ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਰੀਰ ਦੀ ਉਮਰ 250 ਸਾਲ ਇਕੱਲੇ ਹੀ ਕਰ ਲੈਂਦੇ ਨਾ, ਇਕੱਲੇ ਹੀ, ਤੇ ਇੱਕ ਦਿਨ ਤਲਵਾਰ ਉਹਨਾਂ ਨੇ ਵੀ ਚੁੱਕ ਲੈਣੀ ਸੀ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੀ ਆਯੂ ਲਗਭਗ 250 ਸਾਲ ਤੱਕ ਲੈ ਜਾਂਦੇ, ਕਿਉਂਕਿ ਉਹਨਾਂ ਦੀ ਮੌਜ ਸੀ ਆਪਣੀ, ਆਪਣੀ ਮੌਜ ਵਿੱਚ ਗਏ ਨੇ ਸੱਚਖੰਡ। ਪਰ ਜੇ 250 ਸਾਲ ਤੱਕ ਇਕੱਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੀ ਰਹਿੰਦੇ, ਤੇ ਇੱਕ ਦਿਨ ਸਮੇਂ ਦੀ ਮੰਗ ਸੀ। ਹੁਣ ਪਹਿਲਾਂ ਵੇਖਿਆ ਮਾਲਾ, ਹੌਲੀ ਹੌਲੀ ਸੰਗਠਨ ਹੋਇਆ, ਤੇ ਇੱਕ ਦਿਨ ਫਿਰ ਤਲਵਾਰ ਦੀ ਲੋੜ ਪਈ ਤੇ ਤਲਵਾਰ ਵੀ ਚੁੱਕ ਲਈ, ਅਧੂਰਾਪਨ ਖਤਮ ਕਰ ਦਿੱਤਾ। ਕੋਈ ਸਮਾਂ ਸੀ ਜਿਹੜੇ ਸੰਤ ਸਨ ਨਾ ਜੀ ਮਾਲਾ ਫੇਰਨ ਵਾਲੇ, ਜਦੋਂ ਉਹਨਾਂ ਨੂੰ ਲੋੜ ਪੈਣੀ ਵੀ ਕੋਈ ਰਾਕਸ਼ਸ਼ ਆ ਕੇ ਇਕੱਠੇ ਹੋ ਕੇ ਜਾਂ ਕੋਈ ਆ ਕੇ ਤੰਗ ਕਰਦਾ, ਤੇ ਸੰਤਾਂ ਨੇ ਮਾਲਾ ਛੱਡ ਕੇ ਸੂਰਮਿਆਂ ਦੇ ਚਰਨ ਫੜਨੇ, ਸੂਰਮਿਓ ਬਚਾਓ ਸਾਨੂੰ, ਮਾਰੇ ਗਏ, ਸਾਨੂੰ ਮਾਲਾ ਨਹੀਂ ਫੇਰਨ ਦਿੰਦੇ, ਭਗਤੀ ਨਹੀਂ ਕਰਨ ਦਿੰਦੇ। ਤੇ ਜਿਹੜੇ ਸੀ ਸੂਰਮੇ, ਜਦੋਂ ਉਹ ਜੰਗ ਕਰਦੇ ਸੀ ਉਹਨਾਂ ਨੂੰ ਮਨ ਦੀ ਸ਼ਾਂਤੀ ਦੀ ਲੋੜ ਸੀ, ਤੇ ਉਹ ਫਿਰ ਜਾ ਕੇ ਸੰਤਾਂ ਦੇ ਚਰਨ ਫੜਦੇ ਸੀ ਵੀ ਸਾਨੂੰ ਸ਼ਾਂਤ ਕਰੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਸੋਚਿਆ ਸੰਤ ਵੀ ਅਧੂਰਾ ਤੇ ਸਿਪਾਹੀ ਵੀ ਅਧੂਰਾ, ਸਿਪਾਹੀ ਨੂੰ ਸੰਤ ਕੋਲ ਭੱਜਣਾ ਪੈਂਦਾ, ਜਦੋਂ ਸੰਤ ਤੇ ਬਿਪਤਾ ਬਣਦੀ ਆ ਉਹ ਸਿਪਾਹੀ ਕੋਲ ਭੱਜਦਾ, ਦੋਨਾਂ ਨੂੰ ਪੂਰੇ ਕਰ ਦਿਓ, ਸੰਤ ਵੀ ਤੇ ਸਿਪਾਹੀ ਵੀ, ਭਗਤੀ ਵੀ ਤੇ ਸ਼ਕਤੀ ਵੀ, ਹਰਿਮੰਦਰ ਸਾਹਿਬ ਵੀ ਤੇ ਅਕਾਲ ਤਖ਼ਤ ਸਾਹਿਬ ਵੀ, ਮਾਲਾ ਵੀ ਤੇ ਸ੍ਰੀ ਸਾਹਿਬ ਵੀ। ਆਖੋ ਸਤਨਾਮ। ਸੰਤ ਤੇ ਸਿਪਾਹੀ, ਗੁਰਸਿੱਖ ਜਿਹੜਾ ਹੈ ਇਹਦੇ ਕੋਲ ਭਗਤੀ ਵੀ ਆ ਤੇ ਸ੍ਰੀ ਸਾਹਿਬ ਵੀ ਆ, ਅਧੂਰਾ ਨਹੀਂ ਛੱਡਿਆ, ਪੂਰਾ ਕਰਤਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 'ਚ ਗੁਣ ਸਨ। ਇੱਕ ਮਾਧੋ ਦਾਸ ਵੈਰਾਗੀ ਨੂੰ, ਉਹਨੂੰ ਕਹਿੰਦੇ ਨੇ ਮਾਲਾ ਫੜਾ ਦੇ, ਫੜ ਲਈ, ਬੜੀ ਫੇਰ ਲਈ ਆ, ਇਹ ਵੀ ਫੇਰ ਲਈ, ਪਰ ਆਹ ਫੜ ਤਲਵਾਰ। ਇੱਕ ਸੰਤ ਨੂੰ ਹੱਥ ਵਿੱਚ ਫੜਾ ਕੇ ਤਲਵਾਰ ਤੇ ਸਿਪਾਹੀ ਬਣਾ ਦਿੱਤਾ, ਸੈਦ ਖਾਂ ਜਰਨੈਲ ਦੇ ਹੱਥ ਵਿੱਚੋਂ ਫੜ ਕੇ ਤਲਵਾਰ, ਮਾਲਾ ਫੜਾ ਕੇ ਸਿਪਾਹੀ ਤੋਂ ਸੰਤ ਬਣਾ ਦਿੱਤਾ। ਸੰਤ ਵੀ ਤੇ ਸਿਪਾਹੀ ਵੀ, ਦੋਵੇਂ ਅਧੂਰੇ ਨੇ, ਸਿਪਾਹੀ ਇਕੱਲਾ ਅਧੂਰਾ, ਸੰਤ ਵੀ ਇਕੱਲਾ ਅਧੂਰਾ, ਸੰਤ ਤੇ ਸਿਪਾਹੀ ਨੂੰ ਇਕੱਠੇ ਕਰ ਦਿੱਤਾ। ਮਹਾਰਾਜ ਨੇ ਬਖਸ਼ਿਸ਼ ਕੀਤੀ। ਤੇ ਹੁਣ ਧਿਆਨ ਦੇਣਾ, ਜੇ ਕ੍ਰਾਂਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਆਂਦੀ ਹੈ ਤਲਵਾਰ ਨਾਲ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਕ੍ਰਾਂਤੀ ਰਭਾਵ ਨਾਲ ਲਿਆਂਦੀ ਹੈ। ਚਾਰ ਉਦਾਸੀਆਂ ਕੀਤੀਆਂ ਤੇ ਸਤ ਸੰਗਤ ਜੀ ਚੜ੍ਹਿਆ ਸੋਧਣ ਧਰਤ ਲੁਕਾਈ, ਘਰ ਘਰ ਜਾ ਕੇ, ਤੇ ਸਤ ਸੰਗਤ ਇੱਕ ਦੌਲਤ ਖਾਂ ਵਰਗਿਆਂ ਨੇ ਆ ਕੇ ਕਹਿਣਾ ਪ੍ਰਬੰਧਕ, ਧਿਆਨ ਦੇਣਾ ਇੱਕ ਪਾਸੇ ਪ੍ਰਬੰਧਕ ਤੇ ਇੱਕ ਪਾਸੇ ਮੁੱਲਾ, ਇੱਕ ਪਾਸੇ ਕਾਜੀ ਤੇ ਇੱਕ ਪਾਸੇ ਦੌਲਤ ਖਾਂ ਵਰਗੇ ਪ੍ਰਬੰਧਕ ਤੇ ਪ੍ਰਚਾਰਕ ਐਡੇ ਤਕੜੇ, ਜਦੋਂ ਸੱਚ ਬੋਲਣ ਦੀ ਜੁਰਤ ਕੀਤੀ ਆ ਨਾ ਤੇ ਦੋਵਾਂ ਨੂੰ ਖੁੰਜੇ ਲਾ ਤਾ। ਆਖੋ ਸਤਨਾਮ। ਹੁਣ ਸਾਡੇ ਕੋਲ ਤੇ ਦੋ ਗੱਲਾਂ, ਹੁਣ ਜੇ ਮੇਰੇ ਵਰਗੇ ਨੂੰ ਸਦੋਗੇ, ਅੱਜ ਦਾ ਹਾਲ ਇਹ ਹੋ ਗਿਆ ਵੀ ਪਹਿਲਾਂ ਤੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੇ ਇਹ ਵੇਖਣਾ ਵੀ ਆਹ ਗੁਰਦੁਆਰੇ ਦੇ ਪ੍ਰਧਾਨ ਜੀ ਨੇ, ਤੇ ਜਿੰਨਾ ਚਿਰ ਆਪਾਂ ਪੰਜ ਚਾਰ ਸ਼ਬਦ ਇਹਨਾਂ ਵਾਸਤੇ ਵਰਤ ਨਹੀਂ ਲੈਂਦੇ ਉਹਨਾਂ ਚਿਰ ਸਮਾਗਮ ਸਿਰੇ ਨਹੀਂ ਚੜ੍ਹਨਾ, ਕਿਉਂਕਿ ਗਾਂਹ ਵਾਰੀ ਨਹੀਂ ਇਹਨਾਂ ਨੇ ਸਦਣਾ। ਆਖੋ ਸਤਨਾ। ਬਸ ਇਹਦੇ ਚ ਫਸ ਗਏ ਅੱਜ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੱਚ ਬੋਲਣ ਦੀ ਜੁਰਤ ਕੀਤੀ, ਉਸ ਸਮੇਂ ਆਖਿਆ ਉਹ ਪ੍ਰਬੰਧਕ ਤੇ ਬਣਿਆ ਫਿਰਦਾ ਪਰ ਤੇਰੀਆਂ ਨਵਾਜ਼ਾਂ ਝੂਠੀਆਂ ਨੇ, ਤੂੰ ਕਾਜੀ ਤੇ ਹੈ, ਤੂੰ ਕਹਿ ਲਓ ਗ੍ਰੰਥੀ ਆ, ਮੰਨ ਲਓ ਉਹਨਾਂ ਦਾ ਕਾਜੀ ਆ, ਤੂੰ ਕਾਜੀ ਤੇ ਹੈ ਪਰ ਕਾਜੀ ਆ, ਤੇਰਾ ਮਨ ਕਿਤੇ ਹੋਰ ਆ ਤੇ ਤਨ ਕਿਤੇ ਹੋਰ, ਮਨ ਤੇਰਾ ਕਿਤੇ ਹੋਰ ਆ, ਤਨ ਕਿਤੇ ਹੋਰ ਆ, ਸੂਰਮਾ ਹੋਵੇ ਤੇ ਗੁਰੂ ਨਾਨਕ ਵਰਗਾ, ਪਰਵਾਹ ਹੀ ਨਹੀਂ ਕੀਤੀ। ਐਵੇਂ ਤੇ ਨਹੀਂ, ਅੱਜ 2.5 ਅਰਬ ਗਿਣਤੀ ਮੁਸਲਮਾਨਾਂ ਦੀ ਆ, ਤੇ ਜੇ ਬਹੁਤਾ ਨਹੀਂ ਤੇ ਇਹ ਕਹਿ ਲਓ ਵੀ ਕਰੋੜਾਂ ਦੇ ਹਿਸਾਬ ਨਾਲ ਮੁਸਲਮਾਨ ਮੱਕੇ ਦਾ ਹੱਜ ਕਰਨ ਅੱਜ ਵੀ ਜਾਂਦੇ ਨੇ, ਹੱਜ ਮਗਰੋਂ ਕਰਦੇ ਨੇ, ਗੁਰੂ ਨਾਨਕ ਸਾਹਿਬ ਦੀ ਖੜਾਮ ਨੂੰ ਮੱਥਾ ਪਹਿਲਾਂ ਟੇਕਦੇ ਨੇ। ਆਖ
ਸਤਨਾਮ।
ਖਾਲਸਾ ਜੀ, ਸਾਨੂੰ ਮਾਣ ਕਰਨਾ ਚਾਹੀਦਾ ਗੁਰੂ ਨਾਨਕ ਸਾਹਿਬ, ਸਾਡੇ ਪਿਤਾ ਤੇ ਸਾਨੂੰ ਮਾਣ ਕਰਨਾ ਚਾਹੀਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਿੱਖੀ ਦੀ ਨੀਂਹ ਰੱਖੀ ਉਹਨਾਂ ਦੀ ਖੜਾਮ ਨੂੰ ਅੱਜ ਮੱਕੇ ਦੇ ਵਿੱਚ ਪੂਜਿਆ ਜਾ ਰਿਹਾ, ਗੁਰੂ ਨਾਨਕ ਸਾਹਿਬ ਦੀ ਖੜਾਮ ਨੂੰ। ਪਰ ਮੈਂ ਹੈਰਾਨ ਹੁੰਦਾ ਕਈ ਵਾਰੀ ਵੇਖ ਕੇ ਵੀ ਸਿੱਖੀ ਮੁਸਲਮਾਨਾਂ 'ਚ ਕੱਟੜਤਾ ਹੀ ਬਹੁਤ ਹੈ, ਮੁਸਲਮਾਨਾਂ ਵਿੱਚ ਕੱਟੜਤਾ ਹੀ ਬਹੁਤ ਹੈ, ਪਰ ਉਹ ਗੁਰੂ ਨਾਨਕ ਦੀ ਖੜਾਮ ਨੂੰ ਮੱਥਾ ਟੇਕ ਰਹੇ ਨੇ, ਗੁਰੂ ਨਾਨਕ ਦੀ ਖੜਾਮ ਨੂੰ ਸਿਜਦਾ ਕਰ ਰਹੇ ਨੇ, ਤੇ ਸਿੱਖੀ ਖੜੀ ਹੀ ਸ਼ਰਧਾ ਦੇ ਉੱਤੇ ਆ। ਤੇ ਇੱਥੇ ਕਈ ਸਾਡੇ ਹੀ ਸਿੱਖ ਸਾਡੇ ਹੀ ਲਿਖਾਰੀ ਇਹ ਕਹਿੰਦੇ ਆ ਗੁਰੂ ਨਾਨਕ ਦੇ ਜੋੜੇ ਨੂੰ ਮੱਥਾ ਟੇਕਣ ਦੀ ਲੋੜ ਹੀ ਨਹੀਂ। ਆਖੋ
ਸਤਨਾਮ,
ਗੁਰੂ ਗੋਬਿੰਦ ਸਿੰਘ ਦੇ ਜੋੜੇ ਨੂੰ ਮੱਥਾ ਟੇਕਣ ਦੀ ਲੋੜ ਹੀ ਨਹੀਂ। ਪਰ ਸਤ ਸੰਗਤ ਇਹ ਤੇ ਸ਼ਰਧਾ ਹੈ, ਇਹ ਭਾਵਨਾ। ਜਿੱਦਣ ਸਿੱਖੀ ਦੇ ਵਿੱਚੋਂ ਸ਼ਰਧਾ ਖਤਮ ਹੋ ਗਈ ਉਦਣ ਸਿੱਖੀ ਕਾਹਦੀ ਰਹਿ ਗਈ? ਤੁਸੀਂ ਬੜੇ ਅੱਜ ਲਿਟਰੇਚਰ ਪੜ੍ਹਦੇ ਹੋ ਬੜਾ, ਕਈ ਮੈਗਜ਼ੀਨ ਹਨ ਇੱਦਾਂ ਦੇ, ਕਈ ਸੰਸਥਾਵਾਂ ਦੇ, ਤੇ ਮੈਂ ਵੀ ਕਈ ਵਾਰੀ ਚਲੋ ਮੌਕਾ ਮਰਜ ਬਖਸ਼ਣ ਤੇ ਵੇਖੀਦਾ ਪੜ੍ਹ ਕੇ ਕੀ ਲਿਖਦਾ ਕੋਈ। ਤੇ ਅੱਜ ਦੇ ਕਈ ਲਿਖਾਰੀ ਇੱਦਾਂ ਦੇ ਨੇ ਜਿਨ੍ਹਾਂ ਨੇ ਤੀਰਥ ਅਸਥਾਨਾਂ ਨੂੰ ਵੀ ਨਹੀਂ ਬਖਸ਼ਿਆ, ਕਈਆਂ ਲਿਖਾਰੀਆਂ ਨੇ ਤੇ ਜ਼ੋਰ ਦੇ ਕੇ ਇਹ ਗੱਲ ਕਹੀ ਆ ਵੀ ਦੁੱਖ ਭੰਜਣੀ ਬੇਰੀ ਦੀ ਕੀ ਲੋੜ ਹੈ, ਅੰਮ੍ਰਿਤਸਰ ਦਾ ਜਿਹੜਾ ਸਰੋਵਰ ਹੈ ਇਹਨਾਂ ਸਰੋਵਰਾਂ ਦੀ ਕੋਈ ਲੋੜ ਨਹੀਂ। ਕਈ ਲਿਖਾਰੀਆਂ ਨੇ ਇਹ ਗੱਲ ਕਹੀ, ਕਹਿੰਦੇ ਪਾਣੀ ਦੀ ਲੋੜ ਨਹੀਂ ਬਾਣੀ ਦੀ ਲੋੜ। ਪਰ ਸਤ ਸੰਗਤ ਪਾਣੀ ਵੀ ਤੇ ਬਾਣੀ ਵੀ, ਪਰ ਉਹ ਜਿਹੜਾ ਪਾਣੀ ਆ ਉਹਨੂੰ ਅਸੀਂ ਪਾਣੀ ਨਹੀਂ ਕਹਿ ਸਕਦੇ, ਉਹ ਪਾਣੀ ਬਾਣੀ ਦੇ ਪ੍ਰਭਾਵ ਨਾਲ ਅੰਮ੍ਰਿਤ ਬਣ ਚੁੱਕਿਆ। ਇਹ ਤੇ ਬੁੱਧੀਜੀਵੀ ਜਿਹੜੇ ਆਪਣੇ ਸਿਰਫ ਬੁੱਧੀ ਦੇ ਤਲ ਤੇ ਖਲੋਤੇ ਨੇ, ਜਿਨ੍ਹਾਂ ਨੇ ਦਿਮਾਗ ਤੋਂ ਹੀ ਸੋਚਣਾ ਬਸ, ਇਹ ਉਹਨਾਂ ਦੀਆਂ ਗੱਲਾਂ। ਭਾਈ ਵੀਰ ਸਿੰਘ ਜੀ ਦੀਆਂ 2-4 ਸਤਰਾਂ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ, ਬੜੀ ਗੋਹਜ ਗੱਲ ਕਰਦੇ ਨੇ, ਧਿਆਨ ਦੇਣਾ। ਭਾਈ ਸਾਹਿਬ ਕਹਿੰਦੇ ਨੇ ਜਿਨ੍ਹਾਂ ਉਚਾਈਆਂ ਤੇ ਬੁੱਧੀ ਖੰਭ ਸਾੜ, ਥੱਕੀ ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਰਸਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਭਾਈ ਸਾਹਿਬ ਕਹਿੰਦੇ ਨੇ ਜਿਨ੍ਹਾਂ ਉਚਾਈਆਂ ਦੇ ਉੱਤੇ ਜਾ ਕੇ ਬੁੱਧੀ ਖੰਭ ਸਾੜ ਥੱਕੀ, ਬੁੱਧੀ ਥੱਕ ਗਈ, ਦਿਮਾਗ ਸਾਡਾ ਜਿਹੜਾ ਕੇਂਦਰ ਹੈ ਉਹ ਹੈ ਹਿਰਦਾ, ਇਹ ਅਸੀਂ ਧੁਰੋਂ ਲੈ ਕੇ ਆਏ ਹਾਂ, ਇਹਦਾ ਕਨੈਕਸ਼ਨ ਸਿੱਧਾ ਅਕਾਲ ਪੁਰਖ ਨਾਲ ਹੈ ਹਿਰਦੇ ਦਾ। ਜਿਹੜੀ ਸਾਡੀ ਬੁੱਧੀ ਹੈ ਦਿਮਾਗ, ਇਹ ਸਾਡਾ ਦੁਨੀਆ ਨੇ ਬਣਾਇਆ, ਵਿਕਸਿਤ ਹੋਇਆ, ਹੌਲੀ ਹੌਲੀ ਵੱਧਦਾ ਗਿਆ, ਜਿੰਨਾ ਗਿਆਨ ਇਹਦੇ 'ਚ ਭਰ ਰਹੇ ਹਾਂ ਇਹ ਇੱਥੋਂ ਵਾਲਾ ਗਿਆਨ ਹੈ। ਹਿਰਦਾ ਜਿਹੜਾ ਨਾ ਜੀ, ਇਹ ਧੁਰੋਂ ਇਹਦਾ ਉੱਪਰ ਸੰਪਰਕ ਹੈ ਸਿੱਧਾ ਅਟੈਚ। ਭਿਖਾਰੀ ਬੈਠਾ ਹੋਵੇ, ਹਿਰਦਾ ਬੋਲਦਾ ਇਹਨੂੰ ਕੁਛ ਦਈਏ, ਹਿਰਦਾ ਆਵਾਜ਼ ਦੇ ਰਿਹਾ, ਸਾਡੇ ਅੰਦਰ ਜਿਹੜਾ ਸੱਚ ਹੈ, ਸਾਡੇ ਅੰਦਰ ਜਿਹੜਾ ਅਕਾਲ ਪੁਰਖ ਬੈਠਾ ਹੈ ਉਹਦੀ ਇੱਕ ਅੰਸ਼ ਹੈ, ਉਹ ਬੋਲਦਾ ਵੀ ਆਹ ਬੈਠਾ ਭਿਖਾਰੀ ਇਹਨੂੰ ਜਾਂਦੇ ਜਾਂਦੇ 10 ਰੁਪਈਏ ਦੇ ਚੱਲੋ ਯਾਰ। ਉਸ ਵੇਲੇ ਫਿਰ ਬੁੱਧੀ ਬੋਲਦੀ ਹੈ ਜਿਹੜੀ ਲੋਕਾਂ ਨੇ ਦਿੱਤੀ ਹੈ, ਕੇਂਦਰ ਬੋਲਿਆ ਉਹਦੀ ਆਵਾਜ਼ ਮੱਧਮ ਹੋ ਗਈ, ਫਿਰ ਇਹ ਜਿਹੜੀ ਹੈ ਇਹਦੀ ਆਵਾਜ਼ ਜ਼ਿਆਦਾ ਹੈ, ਤੇ ਫਿਰ ਉੱਥੇ ਅੰਦਰੋਂ ਆਵਾਜ਼ ਆਈ ਬੁੱਧੀ ਬੋਲੀ ਚੰਗੇ ਪਰੇ ਹੱਥ ਪੈਰ ਹੈਗੇ ਆ, ਆਪ ਕਿਉਂ ਨੀ ਕਮਾ ਲੈਂਦਾ ਕੋ ਸਤਨਾਮ। ਇਹ ਫਿਰ ਬੁੱਧੀ ਬੋਲੀ ਤੇ ਸਤ ਸੰਗਤ ਇਹਦਾ ਇੰਨਾ ਪ੍ਰਭਾਵ ਪੈ ਚੁੱਕਿਆ ਹੈ ਵੀ ਜਿਹੜੀ ਹਿਰਦੇ ਦੀ ਆਵਾਜ਼ ਆ ਉਹ ਮੱਧਮ ਹੁੰਦੇ 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 ਹੌਲੀ ਹੌਲੀ ਇੱਕ ਦਿਨ ਅਲੋਪ ਹੋ ਜਾਂਦੀ ਹੈ, ਸੱਚ ਖਤਮ ਹੀ ਹੋ ਜਾਂਦਾ, ਇਹ ਤਨ ਰੂਪੀ ਇਹਦੇ ਵਿੱਚ ਤੇ ਸਿਰਫ ਝੂਠ ਦਾ ਹੀ ਬੋਲਬਾਲਾ ਰਹਿ ਜਾਂਦਾ। ਸਾਡੇ ਸਰੀਰ ਵਿੱਚ ਸਿਰਫ ਬੁੱਧੀ ਹੀ ਬੋਲ ਰਹੀ ਹੈ, ਹਿਰਦਾ ਤੇ ਬੋਲਣਾ ਹੀ ਹਟ ਜਾਂਦਾ, ਬੋਲਦਾ ਹੈ ਪਰ ਆਵਾਜ਼ ਬੜੀ ਮੱਧਮ ਆ। ਪਰ ਸਾਧ ਸੰਗਤ ਵਿੱਚ ਜਦੋਂ ਆਈਏ ਉਹ ਆਵਾਜ਼ ਉਜਾਗਰ ਹੋ ਜਾਂਦੀ ਹੈ, ਹੋਰ ਹੈ ਤੇ ਸੱਚ ਅੰਦਰ ਹੀ ਆ, ਕੋਈ ਇਹ ਤੇ ਨਹੀਂ ਵੀ ਸੰਤਾਂ ਨੇ ਮੈਨੂੰ ਸੱਚੇ ਰਾਹ ਤੇ ਤੋਰ ਦਿੱਤਾ ਜਾਂ ਸਾਧੂਆਂ ਨੇ ਮੇਰਾ ਜੀਵਨ ਬਣਾ ਦਿੱਤਾ। ਸਾਧ ਸੰਗਤ ਜੀ ਬਸ ਸਾਧੂਆਂ ਨੇ ਅੰਦਰਲੀ ਹੀ ਆਵਾਜ਼ ਸੁਣਾ ਦਿੱਤੀ ਵੀ ਗੁਰਮੁਖਾ ਤੂੰ ਆਪਣੇ ਅੰਦਰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ। ਉਹਨਾਂ ਨੇ ਕੋਈ ਬਾਹਰੋਂ ਲਿਆ ਕੇ ਚੰਗੇ ਖਿਆਲ ਥੋੜਾ ਪਾ ਦਿੱਤੇ, ਚੰਗੇ ਖਿਆਲ ਕੋਈ ਬਾਹਰੋਂ ਲਿਆ ਕੇ ਨਹੀਂ ਪਾਏ, ਚੰਗੀ ਮੱਤ ਕੋਈ ਬਾਹਰੋਂ ਲਿਆ ਕੇ ਨਹੀਂ, ਹੈ ਅੰਦਰ ਹੀ ਸੀ। ਕੇਂਦਰ ਜਿਹੜਾ ਸੀ ਉਹਦੇ ਨਾਲ ਟੁੱਟ ਚੁੱਕਿਆ ਸੀ, ਬਸ ਉਹਦੇ ਨਾਲ ਕਨੈਕਸ਼ਨ ਜੋੜ ਦਿੱਤਾ, ਕਨੈਕਸ਼ਨ ਤਾਰ ਨਾਲ ਤਾਰ ਜੁੜ ਗਈ ਤੇ ਲਾਈਟ ਜਗ ਪਈ, ਬਸ ਗਿਆਨ ਦਾ ਬਲਬ ਅੰਦਰ ਲਾਈਟ ਜਗ ਪਈ ਤੇ ਸਤਸੰਗ ਜੀ ਪ੍ਰਕਾਸ਼ ਹੋ ਗਏ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ ਮਿੱਤਰ ਅਸਾਡੜੇ ਸੇਈ, ਹੋਂ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ
ਕੇਈ
ਕੇਈ। ਅੰਦਰ ਗੁਰਮਤ ਦਾ ਪ੍ਰਕਾਸ਼ ਹੋ ਗਿਆ ਤੇ ਮਨਮਤ ਦਾ ਨਾਸ਼ ਹੋ ਗਿਆ। ਹੁਣ ਅਰਜ਼ ਕਰ ਰਿਹਾ ਸਾਂ ਧਿਆਨ ਦੇਣਾ, ਭਾਈ ਵੀਰ ਸਿੰਘ ਕਹਿੰਦੇ ਨੇ, ਜਿਨ੍ਹਾਂ ਉਚਾਈਆਂ ਤੇ ਬੁੱਧੀ ਖੰਭ ਸਾੜ ਥੱਕੀ, ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀ। ਬੁੱਧੀ ਜਿੱਥੇ ਜਾ ਕੇ ਰੁਕ ਗਈ, ਦਿਮਾਗ ਦੀ ਪਹੁੰਚ ਖਤਮ ਹੋ ਗਈ, ਪਰ ਮਨ ਜਿਹੜਾ ਹੈ, ਕੇਂਦਰ ਜਿਹੜਾ ਹੈ ਨਾ ਕੇਂਦਰ, ਉਹ ਉਦੋਂ ਉੱਪਰ ਦੀਆਂ ਉਡਾਰੀਆਂ ਮਾਰਦਾ। ਦਿਲ ਉਹ ਬੁੱਧੀ ਤੋਂ ਤਾਂ ਲੰਘਣਾ ਚਾਹੁੰਦਾ, ਇਹਦੇ ਕੋਲ ਤੇ ਕਿਤਾਬੀ ਗਿਆਨ ਹੈ ਸਿਰਫ, ਇਹਦੇ ਕੋਲ ਤੇ ਉਧਾਰਾ ਗਿਆਨ ਹੈ, ਇਹਦੇ ਕੋਲ ਤੇ ਇਕੱਠਾ ਕੀਤਾ ਹੋਇਆ ਗਿਆਨ ਹੈ, ਪਰ ਦਿਲ ਜਿਹੜਾ ਵਧੋ ਵਧੀ ਉੱਪਰ ਦੀ ਗੱਲ ਕਰਨੀ ਚਾਹੁੰਦਾ। ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀ, ਪਿਆਲੇ ਅਣ ਡਿੱਠੇ ਨਾਲ, ਅਣ ਡਿੱਠਾ ਪਿਆਲਾ ਜਿਹੜਾ ਸ਼ਬਦਾਂ ਵਿੱਚ ਨਹੀਂ ਆ ਸਕਦਾ, ਉਹ ਪਿਆਲਾ ਜਿਹਦਾ ਸ਼ਬਦਾਂ ਵਿੱਚ ਜਿਹਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਪਿਆਲੇ ਅਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾ ਆਉਣ ਪਿਆਰੀ। ਰਸ ਆ ਰਿਹਾ, ਬੜਾ ਆਨੰਦ ਆ ਰਿਹਾ, ਤੇ ਅੱਗੇ ਲਿਖਦੇ ਨੇ, ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਏ, ਓਏ ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਗਿਆਨੀ ਜਿਹਨੇ ਜਿਹੜਾ ਬੁੱਧੀ ਦੇ ਤਲ ਤੇ ਖਲੋਤਾ ਉਹ ਰੋਕਦਾ ਹੈ, ਮਾਰੇ ਗਏ, ਉਹ ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਬੁੱਧੋਂ ਪਾਰ ਜਿਹੜਾ ਤਾਰੀਆਂ ਲਾਏਗਾ ਉਹ ਮਾਰਿਆ ਜਾਏਗਾ, ਗਾਂ ਨਾ ਜਾ। ਪਰ ਜਿਹੜਾ ਉਸ ਅਵਸਥਾ ਨੂੰ ਪਹੁੰਚ ਚੁੱਕਾ ਸੀ, ਜਿਹੜਾ ਉੱਪਰਲੀ ਉਡਾਰੀ ਮਾਰ ਚੁੱਕਿਆ ਸੀ, ਜਿਹਨੇ ਕਿਸੇ ਕਮਾਈ ਵਾਲੇ ਦੀ ਸੰਗਤ ਕਰ ਲਈ ਸੀ, ਤੇ ਅੱਗੋਂ ਜਵਾਬ ਦਿੰਦਾ, ਬੈਠ ਬੈਠ ਵੇ ਗਿਆਨੀ ਬੁੱਧੀ ਮੰਡਲਾਂ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੇ ਲੱਗ ਗਈਆਂ ਯਾਰੀਆਂ। ਉਹ ਭਾਈ ਗਿਆਨੀਆਂ, ਤੂੰ ਆਪਣਾ ਗਿਆਨ ਆਪਣੇ ਕੋਲ ਹੀ ਰੱਖ, ਤੂੰ ਤੇ ਬੁੱਧੀ ਮੰਡਲ ਵਿੱਚ ਕੈਦ ਹੋਇਆ ਤੇ ਕੈਦ ਹੋਇਆ ਹੀ ਬੈਠਾ ਰਹਿ, ਮੇਰੀ ਤੇ ਬਲਬਲੇ ਦੇ ਦੇਸ਼ ਜਾਰੀ ਲੱਗ ਗਈ ਆ
ਖੁਸ਼ਖਬਰ,
ਮੇਰੀ ਪਹੁੰਚ ਤੇ ਉੱਪਰ ਹੋ ਗਈ। ਕੱਲ ਵੀ ਅਰਜ਼ ਕੀਤੀ ਸੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਆੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹੰ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀਜੈ ਬੁੱਧ ਬਿਵੇਕਾ। ਲਓ ਹੁਣ ਆਓ ਧਿਆਨ ਦੇਣਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੱਕੇ ਦੇ ਵਿੱਚ ਗਏ, ਦੌਲਤ ਖਾਂ ਵਰਗੇ ਮਹਾਰਾਜ ਚਲੋ ਖਾਂ, ਜੇ ਤੁਸੀਂ ਕਹਿੰਦੇ ਹੋ ਸਾਡੇ ਵਾਸਤੇ ਹਿੰਦੂ ਔਰ ਮੁਸਲਮਾਨ ਇੱਕੋ ਜਿਹੇ ਨੇ, ਤੁਹਾਡੇ ਅੰਦਰ ਕੋਈ ਫਰਕ ਨਹੀਂ, ਤੇ ਸਾਡੇ ਨਾਲ ਅੱਜ ਨਵਾਜ਼ ਅਦਾ ਕਰੋ। ਮਹਾਰਾਜ ਕਹਿੰਦੇ ਜ਼ਰੂਰ ਚੱਲਾਂਗੇ ਭਾਈ, ਜ਼ਰੂਰ ਚੱਲਾਂਗੇ, ਤੁਸੀਂ ਨਵਾਜ਼ ਪੜੋਗੇ? ਕਹਿੰਦੇ ਹਾਂ ਮਹਾਰਾਜ। ਮਹਾਰਾਜ ਕਹਿੰਦੇ ਜੇ ਤੁਸੀਂ ਪੜੋਗੇ ਤੇ ਫਿਰ ਮੈਂ ਜ਼ਰੂਰ ਪੜਾਂਗਾ। ਚੱਲ ਪਏ, ਰੌਲਾ ਪੈ ਗਿਆ। ਕਹਿੰਦੇ ਜੀ ਅੱਜ ਨਾਨਕ ਨੇ ਮੁਸਲਮਾਨ ਬਣ ਜਾਣਾ, ਗੁਰੂ ਨਾਨਕ ਨੇ ਮੁਸਲਮਾਨ ਬਣ ਜਾਣਾ, ਨਵਾਜ਼ ਪੜਨ ਚੱਲੇ ਨੇ, ਨਵਾਜ਼ ਪੜਨਗੇ ਤੇ ਮੁਸਲਮਾਨ ਬਣ ਜਾਣਗੇ। ਰੌਲਾ ਪੈ ਗਿਆ ਹਰ ਪਾਸੇ। ਜਦੋਂ ਗੁਰੂ ਨਾਨਕ ਸਾਹਿਬ ਗਏ, ਸਾਰੇ ਮੁਸਲਮਾਨ ਇਕੱਠੇ ਹੋ ਗਏ, ਨਵਾਜ਼ ਪੜ੍ਹੀ ਜਾ ਰਹੀ ਹੈ। ਫਿਰ ਜਦੋਂ ਮੱਥਾ ਟੇਕਣ ਦੀ ਵਾਰੀ ਆਈ, ਸਾਰਿਆਂ ਨੇ ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਉਹਨਾਂ ਵੱਲ ਵੇਖ ਕੇ ਹੱਸ ਰਹੇ ਨੇ। ਕਾਜੀ ਨੇ ਵੇਖਿਆ, ਬੜਾ ਕ੍ਰੋਧ ਚੜਿਆ, ਗੁੱਸਾ ਚੜਿਆ, ਕਹਿੰਦੇ ਵੀ ਅਸੀਂ ਨਵਾਜ਼ ਪੜ੍ਹਦੇ ਹਾਂ ਤੇ ਸਾਡੇ ਵੱਲ ਵੇਖ ਕੇ ਹੱਸਦੇ ਆ, ਹੁਣ ਜੇ ਆਪਾਂ ਚੌਂਕੜਾ ਮਾਰ ਕੇ ਸਿਮਰਨ ਕਰੀਏ ਤੇ ਸਾਡੇ ਵੱਲ ਵੇਖ ਕੇ ਕੋਈ ਹੱਸੀ ਜਾਏ ਤੇ ਗੁੱਸਾ ਚੜੇਗਾ? ਵੀ ਕੀ ਗੱਲ ਬਈ, ਅਸੀਂ ਸਿਮਰਨ ਕਰਨੇ ਆ, ਤੂੰ ਹੱਸੀ ਜਾਣਾ ਮੇਰੇ ਵੱਲ ਵੇਖ ਕੇ? ਉਹ ਕਹਿੰਦੇ ਜੀ ਅਸੀਂ ਭਗਤੀ ਕਰਨੇ ਆ, ਅਸੀਂ ਨਵਾਜ਼ ਪੜ੍ਹ ਰਹੇ ਹਾਂ ਤੇ ਇਹ ਹੱਸਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੱਸਣ ਲੱਗ ਪਏ ਵੇਖ। ਕਾਜੀ ਜਦੋਂ ਨਵਾਜ਼ ਅਦਾ ਹੋ ਗਈ, ਇਕਦਮ ਰੋਭ ਵਿੱਚ ਆ ਗਿਆ, ਗੁੱਸੇ ਵਿੱਚ ਆ ਗਿਆ, ਕਹਿਣ ਲੱਗਾ ਬਈ ਐ ਨਾਨਕ ਸਾਹਿਬ ਤੁਸੀਂ ਇਸਲਾਮ ਦੀ ਤੋਹੀਨ ਕੀਤੀ ਹੈ। ਇੱਕ ਤੇ ਅਸੀਂ ਗੈਰ ਮੁਸਲਮਾਨ ਨੂੰ ਅੰਦਰ ਆਉਣ ਦਿੱਤਾ, ਤੁਸੀਂ ਕਿਹਾ ਸੀ ਅਸੀਂ ਨਵਾਜ਼ ਪੜਾਂਗੇ, ਪਰ ਤੁਸੀਂ ਇੱਥੇ ਨਵਾਜ਼ ਅਦਾ ਕਿਉਂ ਨਹੀਂ ਕੀਤੀ? ਗੁਰੂ ਨਾਨਕ ਸਾਹਿਬ ਕਹਿੰਦੇ ਕਾਜੀ ਸਾਹਿਬ ਮੇਰਾ ਬਚਨ ਤੁਹਾਡੇ ਨਾਲ ਇਹ ਹੋਇਆ ਸੀ ਵੀ ਜੇ ਤੁਸੀਂ ਨਵਾਜ਼ ਪੜੋਗੇ ਤੇ ਮੈਂ ਵੀ ਨਵਾਜ਼ ਪੜਾਂਗਾ। ਕਹਿੰਦੇ ਜੀ ਵੀ ਤੁਹਾਡੇ ਵਰਗੇ ਧਰਮੀ ਬੰਦਿਆਂ ਦੇ ਮੂੰਹੋਂ ਝੂਠ ਸੋਭਾ ਨਹੀਂ ਦਿੰਦਾ, ਅਸੀਂ ਨਵਾਜ਼ ਪੜ੍ਹੀ ਤੇ ਹੈ। ਮਹਾਰਾਜ ਕਹਿੰਦੇ ਭਾਈ ਤੁਸੀਂ ਤੇ ਧਰਮੀ ਹੋ, ਤੁਸੀਂ ਤੇ ਮੋਢੀ ਹੋ, ਤੁਸੀਂ ਤੇ ਸ਼੍ਰੋਮਣੀ ਹੋ, ਤੁਸੀਂ ਤੇ ਸਿਰਮੌਰ ਹੋ, ਤੇ ਤੁਸੀਂ ਝੂਠ ਬੋਲਦੇ ਸੋਹਣੇ ਨਹੀਂ ਲੱਗਦੇ, ਕਾਜੀ ਸਾਹਿਬ ਤੁਸੀਂ ਨਵਾਜ਼ ਪੜ੍ਹੀ ਨਹੀਂ। ਦੌਲਤ ਖਾਂ ਵੀ ਕੋਲ ਆ ਕੇ ਖਲੋ ਗਿਆ। ਕਹਿੰਦੇ ਜੀ ਕਿਉਂ ਨਹੀਂ ਨਵਾਜ਼ ਪੜ੍ਹੀ? ਮੈਂ ਨਵਾਜ਼ ਪੜ੍ਹੀ ਹੈ। ਉਸ ਸਮੇਂ ਮਹਾਰਾਜ ਕਹਿਣ ਲੱਗੇ ਪੜਦੇ ਢੰਗੇ ਰਹਿਣ ਦਿਓ। ਕਹਿੰਦੇ ਨਹੀਂ ਅਸੀਂ ਨਵਾਜ਼ ਪੜ੍ਹੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਦੱਸੋ, ਐ ਕਾਜੀ ਸਾਹਿਬ ਰੱਬ ਨੂੰ ਨੇੜੇ ਸਮਝ ਕੇ ਦੱਸੋ ਵੀ ਜਦੋਂ ਨਵਾਜ਼ ਪੜ੍ਹ ਰਹੇ ਸੋ ਤੇ ਤੁਹਾਡਾ ਧਿਆਨ ਤੁਹਾਡੇ ਘਰ ਨਹੀਂ ਸੀ ਕਿ ਅੱਜ ਘਰ ਵਿੱਚ ਸੱਜਰ ਸੂਈ ਇੱਕ ਘੋੜੀ ਆ ਤੇ ਉਹਦੀ ਨਿੱਕੀ ਜੀ ਵਛੇਰੀ ਆ, ਨੇੜੇ ਖੂਹ ਆ ਤੇ ਕਿਤੇ ਵਛੇਰੀ ਪਾਣੀ ਵਿੱਚ ਡਿੱਗ ਨਾ ਪਵੇ, ਦੱਸੋ ਤੁਹਾਡਾ ਮਨ ਉੱਥੇ ਨਹੀਂ ਸੀ? ਕਾਜੀ ਨੇ ਨੀਵੀਂ ਪਾ ਲਈ ਵੀ ਗੱਲ ਤੇ ਮੇਰੇ ਅੰਦਰ ਸੀ, ਇਹਨਾਂ ਨੇ ਕਿਵੇਂ ਦੱਸਤੀ? ਆਖੋ
ਸਤਨਾਮ।
ਕਹਿੰਦੇ ਗੁਰੂ ਨਾਨਕ ਸਾਹਿਬ ਦਰੁਸਤ ਕਹਿ ਰਹੇ, ਸੱਚ ਹੈ ਮੇਰਾ ਮਨ ਤੇ ਉੱਥੇ ਸੀ। ਤੇ ਉਸ ਸਮੇਂ ਦੌਲਤ ਖਾਂ ਆ ਗਿਆ, ਕਹਿੰਦਾ ਜੀ ਮੇਰੇ ਨਾਲ ਪੜ੍ਹ ਲੈਂਦੇ। ਗੁਰੂ ਨਾਨਕ ਸਾਹਿਬ ਨੇ ਹੁਣ ਪ੍ਰਬੰਧਕ ਹੈ ਉਹ, ਤੇ ਮਹਾਰਾਜ ਨੇ ਇੰਨੇ ਲੋਕਾਂ ਦੇ ਵਿੱਚ ਕਹਿੰਦੇ ਤੂੰ ਵੀ ਪੜਦਾ ਟਕਿਆ ਰਹਿਣ ਦੇ, ਪੋਲ ਖੁੱਲ ਜਾਏਗੀ ਤੇਰੀ। ਕਹਿੰਦੇ ਨਹੀਂ ਮਹਾਰਾਜ ਦੱਸੋ। ਮਹਾਰਾਜ ਕਹਿੰਦੇ ਇਹ ਘਰ ਰਾਖੀ ਕਰਦਾ ਫਿਰਦਾ ਸੀ ਤੇ ਤੂੰ ਕਾਬਲ ਘੋੜੇ ਖਰੀਦਦਾ ਫਿਰਦਾ ਸੀ। ਆਖੋ
ਸਤਨਾਮ।
ਮਹਾਰਾਜ ਕਹਿੰਦੇ ਤੁਹਾਡਾ ਮਨ ਤੇ ਲੱਗਿਆ ਹੀ ਨਹੀਂ ਪਿਆਰਿਓ, ਦੱਸੋ ਨਵਾਜ਼ ਪੜ੍ਹਾਂ ਤੇ ਪੜ੍ਹਾਂ ਕਿਹਦੇ ਨਾਲ? ਜੇ ਤੁਸੀਂ ਪੜ੍ਹਦੇ ਤੇ ਮੈਂ ਵੀ ਪੜ੍ਹ ਲੈਂਦਾ, ਤੁਸੀਂ ਨਹੀਂ ਪੜ੍ਹੀ ਤੇ ਮੈਂ ਵੀ ਨਹੀਂ ਪੜ੍ਹੀ। ਆਖੋ ਸਤਨਾਮ। ਪਰ ਮੇਰੇ ਮਨ ਵਿੱਚ ਫਰਕ ਕੋਈ ਨਹੀਂ, ਫਰਕ ਕੋਈ ਨਹੀਂ। ਤੁਮ ਰਾਮ ਕਹੋ ਵੋ ਰਹੀਮ ਕਹੇ, ਮਤਲਬ ਤੋ ਉਸ ਅੱਲਾਹ ਸੇ ਹੈ। ਤੁਮ ਦੀਨ ਕਹੋ ਵੋ ਧਰਮ ਕਹੇ, ਮਤਲਬ ਤੋ ਉਸ ਕੀ ਰਾਹ ਸੇ ਹੈ। ਤੁਮ ਸਾਲਕ ਹੋ ਵੋ ਜੋਗੀ ਹੈ, ਮਤਲਬ ਤੋ ਉਸ ਕੀ ਚਾਹ ਸੇ ਹੈ। ਕਿਉਂ ਲੜਤੇ ਹੋ ਨਾਦਾਂ ਬੰਦੇ, ਤੇਰੀ ਸਭ ਖਾਮ ਖਿਆਲੀ ਹੈ। ਹੈ ਪੇੜ ਕੀ ਜੜ ਤੋ ਏਕ ਵਹੀ, ਹਰ ਮਜ਼ਹਬ ਡਾਲੀ ਡਾਲੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਿਆਰਿਓ ਪੜ੍ਹਦੇ ਲੈਂਦਾ ਨਵਾਜ਼, ਜੇ ਤੁਸੀਂ ਪੜ੍ਹਦੇ ਲਵਾਓ। ਗੁਰੂ ਨਾਨਕ ਸਾਹਿਬ ਦਾ ਜਵਾਬ ਸੀ, ਮੈਂ ਅੱਗੇ ਥੋੜ੍ਹੀ ਜਿਹੀ ਲੈ ਗਿਆ ਬੇਨਤੀ ਵੀ ਸਾਡਾ ਹਾਲ ਇਹ ਆ, ਸਾਡਾ ਮਨ ਸਾਨੂੰ ਇੱਥੇ ਬਿਠਾ ਜਾਂਦਾ, ਆਪ ਬਾਹਰ ਨਿਕਲ ਜਾਂਦਾ, ਸਰੀਰ ਇੱਥੇ ਬਹਿ ਜਾਂਦਾ। ਅਸੀਂ ਲੋਕਾਂ ਨੂੰ ਗੱਲਾਂ ਕਰਦੇ ਹਾਂ, ਫਲਾਣਾ ਤੇ ਆਉਂਦਾ ਹੀ ਨਹੀਂ ਦੀਵਾਨ 'ਚ। ਅਸੀਂ ਤੇ ਬੜੇ ਗੁਰਮੁਖ ਹਾਂ, ਅਸੀਂ ਤੇ ਰੋਜ਼ ਆਉਂਦੇ ਹਾਂ, ਪਰ ਮਨਾਂ 'ਚ ਝਾਤੀ ਮਾਰਨੀ ਵੀ ਜੇ 2 ਘੰਟੇ ਬਹਿੰਦੇ ਹਾਂ ਤੇ ਉਹਦੇ 'ਚ ਸਾਡੀ ਹਾਜ਼ਰੀ ਕਿੰਨਾ ਟਾਈਮ ਲੱਗਦੀ ਹੈ? ਮਨ ਕਿੰਨਾ ਚਿਰ ਹਾਜ਼ਰ ਹੁੰਦਾ? ਧਿਆਨ ਤੇ ਹੀ ਰਹਿੰਦਾ ਵੀ ਲੇਟ ਹੋ ਗਏ, ਗੱਡੀ ਤੇ ਜਾਣਾ, ਦੁਕਾਨ ਤੇ ਜਾਣਾ, ਘਰ ਦਾ ਕਰਨਾ, ਆਹ ਕਰਨਾ, ਧਿਆਨ ਤੇ ਉੱਧਰ ਰਹਿ ਗਏ। ਕਈ ਵਾਰੀ ਦੀਵਾਨ 'ਚ ਬੈਠੇ ਹਾਂ, ਸਾਡੀ ਸੁਰਤੀ ਘੜੀ ਜੀ ਰਹਿੰਦੀ ਆ ਵੀ ਅੱਜ ਬਾਬਿਆਂ ਨੇ ਆਖਿਆ ਸਮਾਪਤੀ ਜਿਹੜੀ ਆ 12 ਵਜੇ ਤੇ 12:15 ਕਰਨੀ ਹੈ ਤੇ ਕਦੋਂ ਸਮਾਪਤੀ ਹੋਏਗੀ। ਬਾਰ ਬਾਰ ਘੜੀ ਵੱਲ ਧਿਆਨ ਜਾ ਰਿਹਾ, ਫਿਰ ਵੀ ਕੋਈ ਇਕਾਗਰਤਾ ਨਹੀਂ। ਹੁਣ ਅੱਜ ਵੇਖੋ ਕਿੰਨੀ ਸੰਗਤ, ਹੁਣ ਤੱਕ ਸੰਗਤ ਆ ਰਹੀ, ਕਿਉਂਕਿ ਸਭ ਨੂੰ ਪਤਾ ਸੀ ਵੀ ਅੱਜ ਸਮਾਪਤੀ ਲੇਟ ਹੋਣੀ, ਪਹਿਲਾਂ ਜਾਣ ਦਾ ਕੀ ਫਾਇਦਾ?
ਸਤਨਾਮ।
ਫਾਇਦਾ ਹੀ ਕੋਈ ਨਹੀਂ। ਪਰ ਮੈਂ ਸਦਾ ਅਰਜ ਕਰਦਾ ਹੁੰਦਾ ਦਾਸ ਸਦਾ ਹੀ ਆਪ ਜੀ ਦੇ ਚਰਨਾਂ 'ਚ ਵੀ ਦੁਨੀਆਂ 'ਚ ਇੰਨਾ ਹੋ ਸਕਦਾ ਤੁਸੀਂ ਮਿਹਨਤ ਕਰੋ ਉਹਦਾ ਫਲ ਨਾ ਮਿਲੇ, ਕਮਾਈ ਕਰੋ ਉਹਦਾ ਫਲ ਨਾ ਮਿਲੇ, ਪਰ ਗੁਰੂ ਨਾਨਕ ਦਾ ਘਰ ਐਸਾ ਨਹੀਂ, ਇੱਥੇ ਤੱਕ ਭਾਂਡਾ ਵੀ ਚੁੱਕ ਕੇ ਮਾਂਜ ਦਿਓਗੇ ਉਹਦਾ ਫਲ ਵੀ ਮਰਨ ਝੋਲੀ ਵਿੱਚ ਪਾ ਦੇਣਾ, ਉਹਦਾ ਫਲ ਵੀ ਮਰਨੇ ਝੋਲੀ ਚ ਪਾ ਦੇਣਾ। ਇੱਕ ਵਾਰੀ ਵਾਹਿਗੁਰੂ ਕਹੋ, ਇੱਕ ਵਾਰੀ ਵਾਹਿਗੁਰੂ ਕਹੋ, ਮਰਨੇ ਉਹਦਾ ਵੀ ਹੱਕ ਨਹੀਂ ਰੱਖਣਾ। ਕਹੀਏ ਤੇ ਸਹੀ, ਆਓ ਸਾਰੇ ਮਹਾਰਾਜ ਨੇ ਆਖਿਆ ਉਹ ਗੱਲ ਸੁਣੋ ਭਾਈ, ਹੈ ਧਰਮੀ ਹੋ, ਮੋਢੀ ਹੋ, ਸਿਰਮੌਰ ਹੋ, ਤੁਹਾਡਾ ਇਹ ਹਾਲ ਆ, ਫਿਰ ਅੱਗੇ ਕੀ ਬਣੇਗਾ?
ਮੈਂ ਕਿਸ ਦੇ ਨਾਲ ਨਿਵਾਜ਼ ਪੜਾ, ਕਿਸ ਦੇ ਨਾਲ ਨਿਵਾਜ਼ ਪੜਾ,
ਅਰਜ ਹੈ ਸੇਵਾਦਾਰਾਂ ਨੂੰ ਧਿਆਨ ਦਿਓ, ਕੱਲ ਵਾਂਗੂ ਰਸਤਾ ਜਿਹੜਾ ਹੈ ਇਹ ਥੋੜੇ ਸਮੇਂ ਵਾਸਤੇ ਬੰਦ ਕਰ ਦਿਓ। ਕੱਲ ਵਾਂਗੂ ਜਦੋਂ ਆਪਾਂ ਆਨੰਦ ਸਾਹਿਬ ਪੜ੍ਹਾਂਗੇ ਫਿਰ ਮੌਕਾ ਦੇ ਦਿੱਤਾ ਜਾਏਗਾ ਮੱਥਾ ਟੇਕਣ ਦਾ, ਕਿਉਂਕਿ ਸਮਾਂ ਕਾਫੀ ਹੋ ਗਿਆ ਤੇ ਕਿਤੇ ਆਪਾਂ ਇੱਦਾਂ ਹੀ ਮੱਥਾ ਟੇਕਦਿਆਂ ਹੀ ਆਪਣਾ ਸਾਰਾ ਦੀਵਾਨ ਨਾ ਲੰਘ ਜਾਏ। ਸਾਡਾ ਸੁਭਾਅ ਏ, ਆਪਾਂ ਵਾਰ ਵਾਰ ਵੇਖਦੇ ਹਾਂ ਕਿਹੜਾ ਆ ਗਿਆ, ਕੌਣ ਆਇਆ, ਕਿੱਦਾਂ ਦੇ ਕੱਪੜੇ ਪਾਏ ਨੇ, ਸੁਰਤੀ ਉੱਧਰ ਜਾ ਰਹੀ ਹੈ, ਮਨ ਜਿਹੜਾ ਬੜਾ ਕੁਝ ਸੋਚਦਾ। ਕਿਸੇ ਦੀ ਸੋਹਣੀ ਪੱਗ ਬੰਨੀ ਹੋਈ ਵੇਖ ਲਾਂਗੇ ਤੇ ਕਵਾਂਗੇ ਇੱਦਾਂ ਦੀ ਮੈਂ ਵੀ ਬੰਨਣੀ ਹੈ, ਕਿਵੇਂ ਬੰਨੀ ਹੈ, ਕਿਵੇਂ ਦੇ ਪੇਚ ਲਾਏ, ਧਿਆਨ ਟੁੱਟ ਗਿਆ, ਪੂਰੀ ਇਕਾਗਰਤਾ ਬਣੇ, ਇੱਕ ਇੱਕ ਪਲ ਦੀ ਹਾਜ਼ਰੀ ਸਾਡੀ ਲੱਗਣੀ ਚਾਹੀਦੀ ਹੈ। ਸਫਲ ਕਰੀਏ ਸਮਾਂ, ਸਾਰੇ ਸਾਲ ਵਿੱਚ ਪਤਾ ਨਹੀਂ ਦੋ ਘੰਟੇ ਪੂਰੇ ਬੈਠੇ ਹਾਂ ਕਿ ਨਹੀਂ। ਆਖੋ
ਸਤਨਾਮ,
ਸਾਰੇ ਸਾਲ ਆਪਣੇ ਆਪਣੇ ਮਨਾਂ 'ਚ ਝਾਤੀ ਮਾਰਨੀ ਪਿਆ ਦਿਓ, ਚੈੱਕ ਕਰਿਓ ਜਰਾ, ਭੈਣਾਂ ਵੀ ਤੇ ਵੀਰ ਭਰਾ ਵੀ ਜਰਾ ਝਾਤੀ ਮਾਰ ਕੇ ਵੇਖੋ ਵੀ ਇੱਕ ਸਾਲ ਵਿੱਚ ਕਿੰਨੀ ਵਾਰੀ ਲਗਾਤਾਰ ਦੋ ਢਾਈ ਘੰਟੇ ਅਸੀਂ ਮਰਦ ਚਰਨਾਂ 'ਚ ਬਹਿ ਕੇ ਸਤਸੰਗ ਸੁਣਿਆ। ਇੱਕ ਵਾਰੀ, ਦੋ ਵਾਰੀ, ਚਾਰ ਵਾਰੀ, ਦਸ ਵਾਰੀ ਕਿ ਪੰਜਾਹ ਵਾਰੀ, ਖਿਮਾ ਕਰਨਾ, ਕਈ ਉਹ ਵੀ ਹੋਣਗੇ ਜਿਹੜੇ ਸਾਲ ਸਾਰਾ ਲੰਘ ਗਿਆ ਅੱਜ ਪਹਿਲੀ ਵਾਰੀ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਚਲੋ ਜਾਂਦੀ ਵਾਰੀ ਵੀ ਸਹੀ, ਅੱਜ ਜੇ ਆ ਦੋ ਘੰਟੇ ਬੈਠੇ ਰਹੇ ਮਹਾਰਾਜ ਮਿਹਰ ਕਰ ਦੇਣ, ਕੀ ਪਤਾ ਜੇ ਗੁਰੂ ਵਾਲੇ ਬੰਦਾ ਮਨ ਮੰਨ ਗਿਆ ਤੇ ਸਾਰਾ ਸਾਲ ਹੀ ਲੇਖੇ 'ਚ ਪੈ ਜਾਣਾ। ਆਖੋ
ਸਤਨਾਮ,
ਇਸ ਕਰਕੇ ਆਓ, ਪੂਰੀ ਇਕਾਗਰਤਾ ਦੀ ਲੋੜ, ਇੱਕ ਇੱਕ ਮਿੰਟ ਸਾਡਾ ਬੜਾ ਕੀਮਤੀ ਹੈ, ਪੂਰਾ ਲਾਹਾ ਲੈਣ। ਮਹਾਰਾਜ ਕਹਿੰਦੇ
ਮੈਂ ਕਿਸ ਦੇ ਨਾਲ ਨਿਵਾਜ ਪੜਾ, ਕਿਸ ਦੇ ਨਾਲ ਨਿਵਾਜ ਪੜਾ, ਮੈਂ ਕਿਸ ਦੇ ਨਾਲ ਨਿਵਾਜ ਪੜਾ, ਕਿਸ ਦੇ ਨਾਲ ਨਿਵਾਜ ਪੜਾ, ਕਿਸ ਦੇ ਨਾਲ ਨਿਵਾਜ ਪੜਾ, ਕਿਸ ਦੇ ਨਾਲ ਨਿਵਾਜ ਪੜਾ।
ਤੇਰਾ ਮਨ ਘੋੜਿਆਂ ਵਿੱਚ ਫਿਰਦਾ, ਤੇਰਾ ਮਨ ਘੋੜਿਆਂ ਵਿੱਚ ਫਿਰਦਾ ਕਾਜੀਆ, ਹਾਜ਼ਰ ਨਹੀਂ। ਜਦੋਂ ਤੁਸੀਂ ਨਵਾਜ ਨਹੀਂ ਪੜ੍ਹੀ ਤੇ ਮੈਂ ਨਵਾਜ ਕਿਹਦੇ ਨਾਲ ਪੜ੍ਹਾਂ? ਆਖੋ ਸਤਨਾਮ,
ਵਾਹਿਗੁਰੂ।
ਜੇ ਭਾਈ ਤੁਸੀਂ ਨਵਾਜ ਪੜ੍ਹ ਲੈਂਦੇ ਤੇ ਫਿਰ ਮੈਂ ਵੀ ਨਵਾਜ ਪੜ੍ਹ ਲੈਣੀ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੂਰਮੇ ਸਨ, ਇਹ ਜੁਰਤ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ ਸਨ। ਹਰੇਕ ਦੇ ਵੱਸ ਦੀ ਗੱਲ, ਧਿਆਨ ਦੇਣਾ। ਸਤਿਗੁਰਾਂ ਨੇ ਸਤਿਕਾਰ ਸਾਰੇ ਧਰਮਾਂ ਦਾ ਕੀਤਾ, ਸਾਰੇ ਧਰਮਾਂ ਦਾ ਸਤਿਕਾਰ ਕੀਤਾ, ਪਰ ਜਿੱਥੇ ਪਾਖੰਡ ਦੀ ਗੱਲ ਆ ਗਈ ਫਿਰ ਨਹੀਂ ਬਖਸ਼ਿਆ ਭਾਵੇਂ ਕੋਈ ਵੀ ਆ। ਆਖੋ ਸਤਨਾਮ,
ਵਾਹਿਗੁਰੂ।
ਫਿਰ ਨਹੀਂ ਬਖਸ਼ਿਆ, ਸਤਿਕਾਰ ਸਭ ਦਾ ਕੀਤਾ, ਸਤਿਕਾਰ ਸਭ ਦਾ ਹੈ, ਪਰ ਜਿੱਥੇ ਪਾਖੰਡ ਦੀ ਗੱਲ ਆਈ ਆ ਉੱਥੇ ਮਹਾਰਾਜ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ, ਕਰੜੇ ਹੱਥੀਂ ਲਿਆ ਭਾਵੇਂ ਉਹ ਕੋਈ ਵੀ ਸੀ। ਤੇ ਸਤ ਸੰਗਤ ਮਹਾਰਾਜ ਨੇ ਜਦੋਂ ਜਨੇਊ ਵੀ ਪਾਉਣ ਲੱਗੇ ਉਦੋਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹੀ ਆਖਿਆ ਸੀ ਭਾਈ ਧਰਮ ਥੋਪਣਾ ਨਹੀਂ ਕਿਸੇ ਉੱਤੇ। ਮੈਂ ਪਿੱਛੇ ਜੇ ਹੈਦਰਾਬਾਦ ਗਿਆ ਸਮਾਗਮ ਸੀ ਉੱਥੇ ਤੇ ਉੱਥੇ ਬਹੁਤੇ ਸਿੰਧੀ ਸਿੱਖ ਆਪ ਜੀ ਨੂੰ ਪਤਾ ਹੈ ਹਜ਼ੂਰ ਸਾਹਿਬ ਵੀ ਬਹੁਤੇ ਉਹੀ ਹਜ਼ੂਰ ਸਾਹਿਬ ਤੇ ਸਤਸੰਗ ਜੀ ਉੱਥੇ ਬਹੁਤਿਆਂ ਦਾ ਸੁਭਾਅ ਇਹ ਬਣਿਆ ਹੋਇਆ ਉਹਨਾਂ ਦੀ ਇਹ ਸੋਚ ਹੈ ਵੀ ਅੰਮ੍ਰਿਤ ਛਕਣ ਤੋਂ ਬਿਨਾਂ ਉਹ ਬੱਚੇ ਦਾ ਵਿਆਹ ਨਹੀਂ ਹੁੰਦਾ ਉੱਥੇ ਮਰਿਆਦਾ ਹੈ ਉਹਨਾਂ ਦੀ ਠੀਕ ਵੀ ਹੈ ਉਹਨਾਂ ਨੇ ਇਹ ਰੂਲ ਬਣਾ ਦਿੱਤਾ ਹੈ ਵੀ ਜਿਹੜਾ ਬੱਚਾ ਵਿਆਹ ਕਰਾਏਗਾ ਤੇ ਉਹਨੂੰ ਪਹਿਲਾਂ ਅੰਮ੍ਰਿਤ ਛਕਣਾ ਪਏਗਾ ਜੇ ਅੰਮ੍ਰਿਤ ਧਾਰੀ ਨਹੀਂ ਤੇ ਸ਼ਾਦੀ ਹੋ ਹੀ ਨਹੀਂ ਸਕਦੀ। ਤੇ ਮੈਂ ਉੱਥੇ ਹਾਜ਼ਰੀ ਭਰਨੀ ਸੀ ਕੁਝ ਸਮਾਂ ਮਿਲਿਆ ਦੋ ਤਿੰਨ ਦਿਨ ਦੀਵਾਨ ਸੀ ਇੱਕ ਦੋ ਪਹਿਰੇਦਾਰ ਇੱਧਰਲੇ ਪਾਸੇ ਵੀ ਹੁਣ ਜ਼ਰਾ ਕੰਟਰੋਲ ਕਰ ਲਓ ਉੱਧਰ ਤੇ ਹੋ ਗਿਆ ਇੱਧਰਲੇ ਪਾਸੇ ਵੀ ਆਵਾਜ਼ ਆ ਰਹੀ ਹੈ ਇੱਧਰ ਵੀ ਇੱਕ ਦੋ ਜਣੇ ਬਹਿ ਜਾਓ ਤੇ ਆਉਣ ਵੀ ਨਹੀਂ ਦੇਣਾ ਕਿਸੇ ਨੂੰ ਉੱਧਰ ਹੀ ਬਿਠਾਈ ਚੱਲਣਾ ਪੂਰੀ ਇਕਾਗਰਤਾ ਬਣੇ ਧਿਆਨ ਦੇਣਾ ਸਤਸੰਗ ਜੀ ਉੱਥੇ ਉਹਨਾਂ ਦੀ ਇਹ ਮਰਿਆਦਾ ਹੈ ਉਹ ਸ਼ਾਦੀ ਨਹੀਂ ਹੁੰਦੀ ਜਿੰਨਾ ਚਿਰ ਉੱਥੇ ਵਿਆਹ ਨਹੀਂ ਕਰਾਉਂਦੇ ਦੱਖਣੀ ਸਿੱਖ ਕਹਿੰਦੇ ਸਿੰਧੀ ਵਾਹਿਗੁਰੂ ਭੁੱਲ ਗਿਆ ਦੱਖਣੀ ਸਿੱਖ ਨੇ ਬੋਲਦੇ ਉਹਨਾਂ ਦੀ ਮਰਿਆਦਾ ਵੀ ਜੇ ਅੰਮ੍ਰਿਤ ਛਕਣਾ ਹੈ ਤੇ ਫਿਰ ਹੀ ਵਿਆਹ ਹੋਏਗਾ ਨਹੀਂ ਤੇ ਹੋ ਨਹੀਂ ਸਕਦਾ। ਇਸੇ ਤਰ੍ਹਾਂ ਸੰਗਤ ਜੁੜੀ ਸੀ ਵੀਹਾਂ ਕੁ ਦਿਨਾਂ ਦੀ ਗੱਲ ਤੇ ਮੈਂ ਕਿਹਾ ਵੀ ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਨੌਜਵਾਨੋ ਵੀਰੋ ਭਾਈਓ ਸਾਰੇ ਬੈਠੇ ਹੋ ਅੰਮ੍ਰਿਤ ਸਭ ਨੇ ਛਕਿਆ ਕਿਤੇ ਇਹ ਤੇ ਨਹੀਂ ਵੀ ਤੁਸੀਂ ਵਿਆਹ ਕਰਾਉਣ ਦੇ ਮਾਰੇ ਹੀ ਅੰਮ੍ਰਿਤ ਛਕਦੇ ਹੋ ਵੀ ਜੇ ਅੰਮ੍ਰਿਤ ਛਕਾਂਗੇ ਤੇ ਵਿਆਹ ਤਾਂ ਹੀ ਹੋਣਾ ਇਹ ਕੋਈ ਖੇਡ ਤੇ ਨਹੀਂ ਬਣਾ ਰੱਖੀ ਅੰਮ੍ਰਿਤ ਵੀ ਜੇ ਵਿਆਹ ਹੋਏਗਾ ਹੀ ਤਾਂ ਜੇ ਅਸੀਂ ਅੰਮ੍ਰਿਤ ਛਕਾਂਗੇ। ਚਲੋ ਮੈਂ ਉੱਥੇ ਸਟੇਜ ਤੇ ਅਰਜ਼ ਵੀ ਕੀਤੀ ਕਾਫੀ ਬੇਨਤੀ ਕੀਤੀ ਵੀ ਤੁਸੀਂ ਧਰਮ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ ਧਰਮ ਤੇ ਮਨ ਦਾ ਵਿਸ਼ਾ ਹੈ ਇਹ ਧਰਮ ਧਾਰਨ ਕਰਨਾ ਤੇ ਧਰਮ ਤੁਸੀਂ ਚੰਗੀ ਤਰ੍ਹਾਂ ਪਰਖ ਕੇ ਘੋਖ ਪੜਤਾਲ ਕਰਕੇ ਤੇ ਫਿਰ ਤੁਸੀਂ ਗੁਰੂ ਕੇ ਜਹਾਜ਼ੇ ਚੜ੍ਹਨਾ ਇੱਕੋ ਹੀ ਗੱਲ ਧਿਆਨ ਚ ਨਹੀਂ ਰੱਖਣੀ ਵੀ ਵਿਆਹ ਹੀ ਤਾਂ ਹੋਣਾ ਜੇ ਖੰਡੇਬੜਾ ਦਾ ਅੰਮ੍ਰਿਤ ਛਕਾਂਗੇ ਚੰਗੀ ਗੱਲ ਆ ਤੁਸੀਂ ਅੰਮ੍ਰਿਤ ਛਕੋ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਸਿੱਖ ਧਰਮ ਇਹ ਕਹਿੰਦਾ ਇਸਲਾਮ ਧਰਮ ਦੇ ਵਿੱਚ ਬੱਚਾ 3 ਸਾਲਾਂ ਦਾ ਹੋਵੇ ਤੇ ਉਹਦੀ ਸੁਨਤ ਹੋ ਜਾਂਦੀ 3 ਸਾਲ ਦੇ ਬੱਚੇ ਨੂੰ ਕੀ ਪਤਾ ਇਸਲਾਮ ਧਰਮ ਵਿੱਚ ਕਿਹਾ ਜਾਂਦਾ ਵੱਧ ਤੋਂ ਵੱਧ ਬੱਚੇ ਹੋਣ 3 ਵਿਆਹ ਕਰਾਉਣ ਦਾ ਹੁਕਮ ਮੈਂ ਕਰਾਓ ਬਈ 3 ਕਰਾ ਸਕਦਾ ਮੁਸਲਮਾਨ 3 ਵਿਆਹ ਕਰਾ ਸਕਦਾ ਭਾਵੇਂ ਉਹਦੇ 9 ਬੱਚੇ ਹੋਣ ਭਾਵੇਂ 10 ਹੋਣ ਤੇ ਭਾਵੇਂ 15 ਹੋਣ ਕੋਈ ਰੋਕ ਨਹੀਂ ਕਿਉਂਕਿ ਜਿੰਨੇ ਜੰਮਣਗੇ ਸਾਰੇ ਮੁਸਲਮਾਨ ਹੀ ਹੋਣਗੇ ਕਿਉਂਕਿ 3 ਸਾਲ ਦੇ ਦੀ ਸੁਨਤ ਕਰ ਦੇਣੀ ਹੈ ਉਦੋਂ ਤੋਂ ਪੱਕਾ ਮੁਸਲਮਾਨ ਆਖੋ ਸਤਨਾਮ
ਵਾਹਿਗੁਰੂ।
ਜੇ ਸਾਡਾ ਕੰਮ ਏਦਾਂ ਹੋਵੇ ਫਿਰ ਤੇ ਸਿੱਖ ਹੀ ਸਿੱਖ ਹੋ ਜਾਣਗੇ 3 ਸਾਲ ਦੇ ਨੂੰ ਅਸੀਂ ਅੰਮ੍ਰਿਤ ਛਕਾਈਏ ਵੀ 3 ਸਾਲ ਦਾ ਬੱਚਾ ਹੈ ਤੇ 3 ਸਾਲ ਦੇ ਨੂੰ ਅੰਮ੍ਰਿਤ ਛਕਾਈ ਜਾਓ ਫਿਰ ਤੇ ਹੋਏਗਾ ਹੀ ਨੀ ਕੋਈ ਨਗੁਰਾ ਹੋਏਗਾ ਹੀ ਨੀ ਕਹਿਣਾ ਹੀ ਨੀ ਪਏਗਾ ਕਿਸੇ ਨੂੰ ਸਭ ਅੰਮ੍ਰਿਤ ਧਾਰੀ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਲੱਗੇ ਜਨੇਊ ਪਾਉਣ ਤੇ ਮਹਾਰਾਜ ਨੇ ਆਖਿਆ ਭਾਈ ਇਹ ਨਹੀਂ ਪਾਉਣਾ ਧਰਮ ਧਾਰਨ ਕਰਨਾ ਮੈਂ ਪਹਿਲਾਂ ਵੇਖਾਂਗਾ ਮੈਂ ਕੀ ਧਾਰਨ ਕਰਨਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਭਾਈ ਅੰਮ੍ਰਿਤ ਛਕਾਉਣਾ 10 ਸਾਲ ਤੋਂ ਬੱਚਾ ਵੱਡਾ ਹੋਣਾ ਚਾਹੀਦਾ ਛੋਟੇ ਨੂੰ ਚੂਲਾ ਦੇ ਦਿਓ ਅੰਮ੍ਰਿਤ ਉਦੋਂ ਛਕਾਉਣਾ ਜਦੋਂ ਪੂਰਾ ਗਿਆਨ ਹੋਵੇ। ਚੈਲੰਜ ਕੀਤਾ ਖਿਮਾ ਕਰਨਾ ਪਿਆਰਿਓ ਸਾਰੇ ਚੰਗੇ ਨੇ ਸਤਿਕਾਰ ਕਰਨ ਯੋਗ ਨੇ ਚੈਲੰਜ ਉਹ ਕਰ ਸਕਦਾ ਜਿਹਦੇ ਅੰਦਰ ਸੱਚ ਹੋਵੇ ਤੇ ਮਹਾਰਾਜ ਕਹਿੰਦੇ ਨੇ ਪੜਤਾਲ ਕਰੋ ਚੰਗੀ ਤਰ੍ਹਾਂ ਪਰਖੋ ਸਰਵੇਖਣ ਕਰੋ ਘੁੰਮ ਕੇ ਆਓ ਜਦੋਂ ਸਾਰੇ ਪਾਸੇ ਘੁੰਮੋਗੇ ਤੇ ਮਹਾਰਾਜ ਨੂੰ ਹੀ ਪਤਾ ਹੈ ਵੀ ਆਉਣਾ ਤੇ ਇੱਥੇ ਹੀ ਪੈਣਾ ਕਿਉਂਕਿ ਜਿੱਥੇ ਮਰਜ਼ੀ ਚਲੇ ਜਾਓ ਨਾ ਇੰਨੀਆਂ ਕੁਰਬਾਨੀਆਂ ਲੱਭਣੀਆਂ ਨੇ ਨਾ ਐਸਾ ਜਜ਼ਬਾ ਲੱਭਣਾ ਤੇ ਨਾ ਐਸਾ ਪਿਆਰ ਲੱਭਣਾ। ਆਖੋ ਸਤਨਾਮ
ਵਾਹਿਗੁਰੂ ਸਤਿ ਸ੍ਰੀ ਅਕਾਲ।
ਨਹੀਂ ਕੋਈ ਏਦਾਂ ਦਾ ਪੈਗੰਬਰ ਹੋਇਆ ਜਿਹੜਾ ਆਪਣੀ ਉਮਤ ਨੂੰ ਤੱਤੀਆਂ ਤਵੀਆਂ ਤੇ ਬਹਿ ਕੇ ਸਿੱਖਿਆ ਦੇ ਕੇ ਜਾਵੇ। ਜਿਹੜਾ ਸੀਸ ਵਿੱਚ ਰੇਤਾ ਪਵਾ ਕੇ ਕਵੇ ਭਾਣਾ ਏਦਾਂ ਮੰਨੀ ਦਾ ਖਾਲਸਾ ਜੀ ਨਹੀਂ ਕੋਈ ਹੋਇਆ ਏਦਾਂ ਦਾ ਜਿਹੜਾ ਤੱਤੀਆਂ ਤਵੀਆਂ ਤੇ ਬਵੇ ਜਿਹੜਾ ਸੀਸ ਵਿੱਚ ਰੇਤਾ ਪਵਾਵੇ ਨਹੀਂ ਹੋਇਆ ਕੋਈ ਤਰ ਗੁਰੂ ਤੇਗ ਬਹਾਦਰ ਜੇ ਕਿਸੇ ਦੇ ਬੱਚੇ ਦਾ ਸੰਸਕਾਰ ਨਾ ਹੋਵੇ ਕਿਸੇ ਵੀ ਆਦਮੀ ਦਾ ਅਪਸ਼ਗਨੀ ਮੰਨੀ ਜਾਂਦੀ ਮਾੜਾ ਮੰਨਿਆ ਜਾਂਦਾ ਉਹਦਾ ਤੇ ਸੰਸਕਾਰ ਵੀ ਨਹੀਂ ਹੋਇਆ ਬੜਾ ਮਾੜਾ ਮੰਨਦੇ ਨੇ ਜਿਹਦਾ ਸੰਸਕਾਰ ਨਾ ਹੋਵੇ ਸਹੀ ਢੰਗ ਦਾ ਮਰਿਆਦਾ ਚ ਨਾ ਹੋਵੇ ਸਤਸੰਗ ਜੀ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਨ ਨੌਵੇਂ ਪਾਤਸ਼ਾਹ ਸਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇੱਕ ਹਿੰਦੂ ਧਰਮ ਦੀ ਰਾਖੀ ਵਾਸਤੇ ਦੱਸੋ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਿਲਕ ਲਾਉਂਦੇ ਸੀ ਬਈ ਨਹੀਂ ਸੀ ਲਾਉਂਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਨੇਊ ਪਾਉਂਦੇ ਸੀ ਨਹੀਂ ਸੀ ਪਾਉਂਦੇ ਨਾ ਤਿਲਕ ਲਾਇਆ ਤੇ ਨਾ ਜਨੇਊ ਪਾਇਆ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਕੁਰਬਾਨੀ ਐਸੀ ਕੀਤੀ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਹੋ ਰਿਹਾ ਤੇ ਧੜ ਦਾ ਸੰਸਕਾਰ ਦਿੱਲੀ ਹੋ ਰਿਹਾ
ਸਤਿਗੁਰੂ ਸਤਿ ਸ੍ਰੀ ਅਕਾਲ
ਧੜ ਦਾ ਸੰਸਕਾਰ ਕਿਤੇ ਹੋਰ ਹੋ ਰਿਹਾ ਸੀਸ ਦਾ ਸੰਸਕਾਰ ਕਿਤੇ ਹੋਰ ਹੋ ਰਿਹਾ ਤੇ ਇਸੇ ਕਰਕੇ ਅਰਜ ਕਰਦਾ ਹੁੰਦਾ ਜਿੰਨੇ ਹਿੰਦੂ ਭਰਾ ਨੇ ਸਿੱਖਾਂ ਨੇ ਤੇ ਮੰਨਣਾ ਹੀ ਆ ਕਹਿਣਾ ਹੀ ਕਹਿਣਾ ਤੇ ਉਹ ਆਪਣੇ ਮੁਰਸ਼ਦ ਨੂੰ ਜਿਹਨੂੰ ਮਰਜ਼ੀ ਮੰਨੋ ਭਾਵੇਂ ਰਾਮ ਜੀ ਨੂੰ ਮੰਨੋ ਭਾਵੇਂ ਕ੍ਰਿਸ਼ਨ ਭਗਵਾਨ ਜੀ ਨੂੰ ਮੰਨੋ ਭਾਵੇਂ ਅੱਜ ਗੁਰੂ ਧਾਰਨ ਦੀ ਮਰਿਆਦਾ ਵੀ ਅੱਜ ਵੀ ਗੁਰੂ ਧਾਰ ਸਕਦੇ ਆ ਉਹ ਜਿਉਂਦਾ ਜਾਗਦਾ ਗੁਰੂ ਉਹ ਲੱਭ ਸਕਦੇ ਉਹਨਾਂ ਦੀ ਮਰਿਆਦਾ ਸਾਡੇ ਧਰਮ ਵਿੱਚ ਆ ਵੀ ਗੁਰੂ ਗ੍ਰੰਥ ਸਾਹਿਬ ਮਰ ਤੋਂ ਬਿਨਾਂ ਨਹੀਂ ਕਿਸੇ ਪਾਸੇ ਜਾਣ ਦਾ ਹੁਕਮ ਗੁਰੂ ਨਹੀਂ ਬਣਾ ਸਕਦੇ ਤੁਸੀਂ ਸਤਿਕਾਰ ਕਰ ਲਓ ਭਾਈ ਸਾਹਿਬ ਕਹਿ ਲਓ ਸੰਤ ਕਹਿ ਲਓ ਗੁਰਮੁਖ ਕਹਿ ਲਓ ਮਹਾਂਪੁਰਖ ਕਹਿ ਲਓ ਬ੍ਰਹਮ ਗਿਆਨੀ ਤੱਕ ਵੀ ਮਾਣ ਦੇ ਦਿੰਦੇ ਨੇ ਲੋਕ ਪਰ ਸਤਸੰਗ ਜੀ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ ਸਾਡੇ ਧਰਮ ਦੀ ਮਰਿਆਦਾ ਨਹੀਂ ਤੇ ਜੇ ਹੁਣ ਹਿੰਦੂ ਭਰਾ ਭਾਵੇਂ ਉਹ ਜਿਹਨੂੰ ਮਰਜ਼ੀ ਮੰਨੇ ਗੁਰੂ ਜਿਹਨੂੰ ਮਰਜ਼ੀ ਕਵੇ ਪਰ ਸਭ ਤੋਂ ਪਹਿਲਾਂ ਇੱਕ ਵਾਰੀ ਪੰਜ ਵਾਰੀ ਸਵੇਰੇ ਉੱਠ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਰਸਨਾ ਤੇ ਜ਼ਰੂਰ ਆਉਣਾ ਚਾਹੀਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਦੋਂ ਕੁਰਬਾਨੀ ਨਾ ਕਰਦੇ ਨਾ ਅੱਜ ਤਿਲਕ ਦਿਸਦੇ ਤੇ ਨਾ ਜਨੇਊ ਹੁੰਦੇ ਆ ਖੁਸਾਨਾ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕੱਲੂ ਮੈਂ ਸਾਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਮ ਕਹਿ ਰਹੀ ਹੈ ਵੀ ਵੱਡਾ ਸਾਕਾ ਕੀਤਾ ਮਹਾਰਾਜ ਨੇ ਵੱਡਾ ਹੁਣ ਗੁਰੂ ਅਰਜਨ ਸਾਹਿਬ ਦੀ ਵੀ ਸ਼ਹੀਦੀ ਹੋਈ ਸੀ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਵੱਡਾ ਸਾਕਾ ਕਿਉਂ ਨਹੀਂ ਲਿਖਿਆ ਹੋਰ ਵੀ ਸ਼ਹੀਦਾਂ ਸਿੰਘਾਂ ਨੇ ਬੜਿਆਂ ਨੇ ਕੁਰਬਾਨੀਆਂ ਕੀਤੀਆਂ ਪਰ ਵੱਡਾ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਡਾ ਸਾਕਾ ਇਹਨੂੰ ਇਸ ਕਰਕੇ ਆਖਿਆ ਸੀ ਕਿਉਂਕਿ ਇਹ ਆਪਣੇ ਧਰਮ ਵਾਸਤੇ ਤੇ ਸਾਰੇ ਕੁਰਬਾਨੀਆਂ ਕਰਦੇ ਨੇ ਇਹ ਹਿੰਦੂ ਧਰਮ ਦੀ ਰਾਖੀ ਵਾਸਤੇ ਸੀ ਇਸ ਕਰਕੇ ਕਲਯੁਗ ਦੇ ਵਿੱਚ ਇਹ ਵੱਡਾ ਸਾਕਾ ਹੋਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੜੀ ਵੱਡੀ ਕੁਰਬਾਨੀ ਸੀ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹਿੰਦੂਆਂ ਦੀ ਰਾਖੀ ਹਿੰਦ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਹਿੰਦ ਦੀ ਚਾਦਰ ਵੀ ਨਹੀਂ ਧਰਮ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿੱਡੀ ਵੱਡੀ ਮਹਾਨ ਕੁਰਬਾਨੀ ਸੀ ਸੋ ਸਤ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਗੱਲ ਆਖੀ ਆ ਵੀ ਭਾਈ ਪਹਿਲਾਂ ਚੰਗੀ ਤਰ੍ਹਾਂ ਪੜਤਾਲ ਕਰੋ ਚੰਗੀ ਤਰ੍ਹਾਂ ਇਹ ਨਹੀਂ ਵੀ ਇੱਕ ਵਾਰੀ ਕਿਸੇ ਨੇ ਕਹਿ ਦਿੱਤਾ ਤੇ ਚਲੋ ਹੁਣ ਆਪਾਂ ਧਰਮੀ ਬਣ ਜਾਓ ਚਾਰ ਕੁ ਦਿਨ ਠੀਕ ਆ ਫਿਰ ਕਿਰਪਾਨਾਂ ਕਿੱਲਿਆਂ ਤੇ ਟੰਗ ਦਿੱਤੀਆਂ ਥੋੜੇ ਕੁ ਦਿਨ ਪ੍ਰੇਮ ਫਿਰ ਉਦਾਂ ਹੀ ਹੋ ਗਿਆ ਕੰਮ ਇਹ ਨਹੀਂ ਚੰਗੀ ਤਰ੍ਹਾਂ ਪੜਚੋਲ ਕਰੋ ਜਿੰਨੇ ਮਰਜ਼ੀ ਗ੍ਰੰਥ ਪੜ੍ਹੋ ਚੰਗੀ ਤਰ੍ਹਾਂ ਵਿਚਾਰ ਕਰੋ ਫਿਰ ਬਾਣੀ ਦੀ ਵਿਚਾਰ ਕਰੋ ਸਿੱਖ ਇਤਿਹਾਸ ਦੀ ਵਿਚਾਰ ਕਰੋ ਸਿੱਖ ਹਿਸਟਰੀ ਨੂੰ ਪੜ੍ਹੋ ਉਹਦੇ ਤੋਂ ਜਾਣੂ ਹੋਵੋ ਜਦੋਂ ਸਾਰੇ ਘੁੰਮ ਘੁਮਾ ਕੇ ਆਓਗੇ ਨਾ ਫਿਰ ਸਤਸੰਗ ਜੀ ਅਤ ਉੱਚਾ ਤਾਂਕਾ ਦਰਬਾਰਾ ਅੰਤ ਨਹੀਂ ਕਿਸ
ਪਾਰਾ ਵਾਰਾ
ਫਿਰ ਮਨ ਖੁਸ਼ ਹੋ ਜਾਏਗਾ ਕਿਉਂ ਲੋ ਬਾਣੀ ਦੀ ਪੰਕਤੀ ਹੈ ਸਾਰੇ ਬੋਲਿਓ ਫਿਰ ਆਏਗਾ ਕਿਉਂ ਵੈਰਾਗ ਕਰਨਾ ਮਨ ਵਿੱਚ ਕਿਉਂ ਵਹਿਮ ਕਰਨਾ ਹੈ ਸਤਿਗੁਰਾਂ ਦਾ ਹੱਥ ਚਾਹੀਦਾ ਪੂਰੇ ਸਤਿਗੁਰਾਂ ਦਾ ਡਰੀ ਕੋਈ ਨੀ ਲੋ ਪਿਆਰ ਵਿੱਚ ਸਾਰੇ ਬੋਲਿਓ ਭਾਈ ਤਿੰਨੇ ਹਿੱਸਿਆਂ ਵੀਰ ਵੀ ਸਾਰੇ ਬੋਲਿਆ ਕਰੋ ਭੈਣਾਂ ਵੀ ਸਾਰੀਆਂ ਗੱਜ ਕੇ ਮਨ ਕਿਉਂ ਵੈਰਾਗ ਕਰੇਗਾ ਕਿਉਂ ਵੈਰਾਗ ਕਰੇ ਸਤਿਗੁਰੂ ਪੂਰੇ ਹਨ ਤੇ ਜੇ ਸਤ ਸੰਗਤ ਜੀ ਪਰਖਾਂਗੇ ਤੇ ਨਿਚੋੜ ਇਹੀ ਨਿਕਲੇਗਾ। ਸਤਸੰਗਤ ਜੀ ਇਸ ਦਰ ਵਰਗਾ ਦਰ ਕੋਈ ਨਹੀਂ, ਸਤਿਕਾਰ ਸਾਰਿਆਂ ਦਾ, ਆਪੋ ਆਪਣੀ ਜਗ੍ਹਾ ਸਾਰੇ ਚੰਗੇ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਕਿ ਕਹਿੰਦਾ ਸੱਚੇ ਪਾਤਸ਼ਾਹ ਰਾਹ ਤੁਹਾਡੇ ਵਾਲਾ ਠੀਕ ਆ ਕਿ ਸਾਡੇ ਵਾਲਾ ਠੀਕ ਆ, ਧਰਮ ਤੁਹਾਡੇ ਵਾਲਾ ਠੀਕ ਆ ਕਿ ਸਾਡੇ ਵਾਲਾ ਠੀਕ ਆ। ਹੁਣ ਬਾਦਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦਾ, ਸਿੱਖ ਵੀ ਲੱਗ ਗਏ ਵੀ ਹੁਣ ਮਹਾਰਾਜ ਕੀ ਕਹਿਣਗੇ। ਜੇ ਤੇ ਕਹਿੰਦੇ ਆ ਵੀ ਸਾਡੇ ਵਾਲਾ ਧਰਮ ਚੰਗਾ ਹੈ ਤੇ ਫਿਰ ਜਿਹੜਾ ਮਰਦ ਦਾ ਵਚਨ ਹੈ ਵੀ ਸਾਰਿਆਂ ਦਾ ਸਤਿਕਾਰ ਉਹ ਨਿਕਲਦਾ, ਤੇ ਜੇ ਗੁਰੂ ਗੋਬਿੰਦ ਸਿੰਘ ਇੱਥੇ ਕਹਿ ਦਿੰਦੇ ਵੀ ਤੁਹਾਡੇ ਵਾਲਾ ਚੰਗਾ, ਫਿਰ ਸਿੱਖਾਂ ਨੇ ਕਹਿਣਾ ਸੀ ਵੀ ਅਸੀਂ ਖਾਲਸਾ ਸਜਾਇਆ, ਤੁਸੀਂ ਸਾਨੂੰ ਆ ਬਾਣਾ ਦਿੱਤਾ। ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਸੱਚੇ ਪਾਤਸ਼ਾਹ ਕਿਹੜਾ ਰਾਹ ਠੀਕ ਆ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਮੁਸਲਮਾਨ ਆ, ਅਸੀਂ ਸਿੱਖ ਆ, ਤੇਰਾ ਤੇਰੇ ਵਾਲਾ ਠੀਕ ਆ, ਸਾਡੇ ਵਾਸਤੇ ਸਾਡੇ ਵਾਲਾ ਠੀਕ ਆ। ਰੱਖੋ
ਸਤਨਾਮ,
ਜਿਹੜਾ ਤੇਰਾ ਰਾਹ ਹੈ ਤੂੰ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਉਹ ਠੀਕ ਆ ਤੇਰੇ ਵਾਸਤੇ, ਸਾਡੇ ਵਾਸਤੇ ਸਾਡੇ ਵਾਲਾ ਰਾਹ ਠੀਕ ਆ। ਇਹ ਗੱਲ ਆ ਵੀ ਅਸੀਂ ਆਪਣੇ ਰਾਹ ਤੇ ਸਹੀ ਢੰਗ ਨਾਲ ਤੁਰੀਏ ਤੇ ਤੂੰ ਆਪਣੀ ਮਰਿਆਦਾ ਪੂਰੀ ਧਾਰਨ ਕਰ ਲਾ, ਤੂੰ ਆਪਣੇ ਰਾਹ ਤੇ ਪੂਰਾ ਤੁਰ, ਤੇ ਮੁਸਲਮਾਨ ਹੈ ਤੇ ਪੰਜ ਨਵਾਜ਼ਾਂ ਪੜਿਆ ਕਰ। ਪਿਆਰਿਓ ਕੋਈ ਦਰ ਐਸਾ ਨਹੀਂ ਲੱਭਣਾ, ਮੁਸਲਮਾਨ ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਵੇ ਨਾ ਮੱਥਾ ਟੇਕਣ, ਕੱਟੜ ਬੜੇ ਹੁੰਦੇ ਨੇ, ਕੱਟ ਬਹੁਤ ਘੱਟ, ਉਹ ਤੇ ਡੇਗ ਵੀ ਨਹੀਂ ਲੈਂਦੇ ਸਾਡੀ, ਬਹੁਤ ਘੱਟ। ਪਰ ਕਈ ਨੇ ਜਿਹੜੇ ਪਿਆਰ ਵਾਲੇ ਨੇ, ਜਿਹਨਾਂ ਨੂੰ ਪਤਾ, ਜਿਹੜੇ ਧਰਮ ਤੋਂ ਜਾਣੂ ਨੇ, ਕਈ ਭੇਖੀ ਨੇ, ਉਹਨਾਂ ਦੀ ਗੱਲ ਵੱਖ ਆ। ਪਿਆਰ ਵਾਲੇ ਜਿਹੜੇ ਨੇ ਉਹ ਤੇ ਪ੍ਰਸ਼ਾਦ ਵੀ ਲੈ ਲੈਂਦੇ, ਮੱਥਾ ਵੀ ਟੇਕਦੇ ਨੇ ਸਤਿਗੁਰ, ਉਹਨਾਂ ਨੂੰ ਪਤਾ ਵੀ ਵਾਹਿਗੁਰੂ ਘੱਟ ਆਉਂਦਾ ਤੇ ਅੱਲਾ ਜ਼ਿਆਦਾ ਆਉਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਆਖੋ
ਸਤਨਾਮ,
ਤੇ ਰਾਮ ਦੀ ਗਿਣਤੀ ਸਭ ਤੋਂ ਵੱਧ, ਅੱਲਾ ਜ਼ਿਆਦਾ ਆਉਂਦਾ ਵਾਹਿਗੁਰੂ ਘੱਟ ਆਉਂਦਾ, ਤੇ ਉਹਦੇ ਮੱਥਾ ਟੇਕਦੇ ਕਿ ਸਾਡੇ ਅੱਲਾ ਦਾ ਨਾਮ ਹੀ ਹੈ ਵਿੱਚ। ਤੇ ਮੁਸਲਮਾਨ ਆ ਰਿਹਾ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ, ਸਿੱਖਾਂ ਦੇ ਉਸ ਸਥਾਨ ਤੇ ਜਿਹਦੇ ਵਾਸਤੇ ਸਿੱਖ ਹਰ ਜਗ੍ਹਾ ਹਰ ਥਾਂ ਤੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ, ਦਰਸ਼ਨ ਕਰਨ ਵਾਸਤੇ ਆਉਂਦਾ ਅੰਮ੍ਰਿਤਸਰ ਦੀ ਧਰਤੀ ਤੇ। ਅੱਗੋ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ ਫਰੀਦਾ, ਬੇਨਵਾਜਾ ਕੁੱਤਿਆ ਇਹ ਨਾ ਭੱਲੀ, ਕਬੂ ਚੱਲ ਨਾ ਆਇਓ ਪੰਜੇ ਵਕਤ
ਮਸੀਤ,
ਮਸੀਤ ਆਇਆ ਮੁਸਲਮਾਨ ਹੈ ਗੁਰਦੁਆਰੇ ਤੇ ਗੁਰਦੁਆਰਾ ਸਿੱਖ ਧਰਮ। ਅੱਗੋਂ ਸਾਡੇ ਸਤਿਗੁਰੂ ਆਵਾਜ਼ ਦਿੰਦੇ ਨੇ ਕਿ ਤੂੰ ਬੇਨਵਾਜਾ, ਜੇ ਤੂੰ ਆਪਣੀ ਨਵਾਜ਼ ਅਦਾ ਨਹੀਂ ਕਰਦਾ ਤੇ ਫਿਰ ਤੂੰ ਧਰਮੀ ਨਹੀਂ, ਤੂੰ ਮਸੀਤ ਵਿੱਚ ਜਾ ਆਖੋ ਸਤਨਾਮ। ਇਹ ਤੇ ਸਾਰੇ ਕਹਿੰਦੇ ਆ ਵੀ ਇੱਧਰ ਨੂੰ ਆ, ਤੂੰ ਇੱਧਰ ਨੂੰ ਆ, ਪਰ ਸਿੱਖ ਧਰਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜੇ ਮਸੀਤ 'ਚ ਜਾਣ ਵਾਲਾ ਤੇ ਮਸੀਤ ਵਿੱਚ ਜਾ, ਮੰਦਰ ਵਿੱਚ ਜਾਣਾ ਤੇ ਮੰਦਰ ਵਿੱਚ ਜਾ, ਸਭ ਨੂੰ ਸਾਂਝਾ ਉਪਦੇਸ਼ ਦਿੱਤਾ ਸਾਧ ਸੰਗਤ। ਇਸ ਕਰਕੇ ਮਹਾਰਾਜ ਨੇ ਆਖਿਆ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਫਿਰ ਅਸੀਂ ਧਰਮ ਧਾਰਨ ਕਰਨਾ। ਕੱਲ ਆਪ ਜੀ ਨੂੰ ਅਰਜ਼ ਕੀਤੀ ਸੀ ਜਿਹੜੇ ਜਿਹੜੇ ਕੱਲ ਹਾਜ਼ਰ ਸਨ ਦੀਵਾਨ ਵਿੱਚ, ਵੀ ਚਾਰ ਤਰ੍ਹਾਂ ਦੇ ਪ੍ਰੇਮੀ ਹਨ ਸੰਸਾਰ ਵਿੱਚ। ਬਾਬਾ ਨਾਨਕ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖਾਂ ਦੇ ਬਚਨ ਹਨ, ਧਿਆਨ ਦਿਓ ਸਾਧ ਸੰਗਤ ਜੀ। ਦਾਸ ਦਾਵੇ ਨਾਲ ਇਹ ਗੱਲ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿ ਸੰਗਤ ਅਸੀਂ ਪੂਰਿਆਂ ਦੀ ਕਰਨੀ ਹੈ, ਪੂਰਿਆਂ ਦੀ ਆਪ ਜੀ ਸੰਗਤ ਕਰਿਆ ਕਰੋ। ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਨੇ ਆਪ ਜੀ ਸੰਗਤ ਕਰਿਆ ਕਰੋ, ਸੰਤ ਬਾਬਾ ਆਨੰਦ ਸਿੰਘ ਨਾਨਕਸਰ ਵਾਲਿਆਂ ਨੇ ਆਪ ਜੀ ਸੰਗਤ ਕਰਿਆ ਕਰੋ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਮੁਖੀ ਉਹਨਾਂ ਦੀ ਸੰਗਤ ਕਰਿਆ ਕਰੋ, ਆਪ ਜੀ ਸੰਗਤ ਕਰਿਆ ਕਰੋ, ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਦੀ, ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦੀ, ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਸੰਗਤ ਕਰਿਆ ਕਰੋ। ਆਪ ਜੀ ਹੁਣ ਕਹੋਗੇ ਕਿ ਸੰਗਤ ਕਿਵੇਂ ਕਰੀਏ, ਉਹ ਕਿਹੜਾ ਸਰੀਰ ਵਿੱਚ ਨੇ, ਅਸੀਂ ਤੇ ਹੁਣ ਨਿੱਕੇ ਨਿੱਕੇ ਸਾਂ, ਜਦੋਂ ਉਹ ਸਰੀਰ ਛੱਡ ਗਏ ਤੁਹਾਡੇ 'ਚ ਬਹੁਤ ਕਹਿਣਗੇ, ਅਸੀਂ ਕਿਵੇਂ ਸੰਗਤ ਕਰੀਏ, ਉਹ ਕਿਹੜਾ ਸਾਡੇ ਕੋਲ ਨੇ। ਪਰ ਉਹਨਾਂ ਮਹਾਂਪੁਰਖਾਂ ਦੇ ਬਚਨ ਪੜ੍ਹ ਲਓ, ਧਿਆਨ ਦਿਓ, ਉਹਨਾਂ ਮਹਾਂਪੁਰਖਾਂ ਦੀਆਂ ਟੇਪਾਂ ਸੁਣ ਲਓ, ਜਾਂ ਉਹਨਾਂ ਮਹਾਂਪੁਰਖਾਂ ਦੇ ਜੀਵਨ ਛਪੇ ਨੇ ਸਾਰਿਆਂ ਦੇ, ਗਿਆਨੀ ਗੁਰਬਚਨ ਸਿੰਘ ਜੀਆਂ ਦਾ ਵੀ, ਬਾਬਾ ਆਨੰਦ ਸਿੰਘ ਜੀਆਂ ਦਾ ਵੀ, ਦਸ ਭਾਗਾਂ 'ਚ ਆਨੰਦ ਚਮਤਕਾਰ, ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦਾ ਜੀਵਨ ਵੀ ਛਪਿਆ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜੀਵਨ ਵੀ ਛਪਿਆ,
ਬੜੇ ਮਹਾਂਪੁਰਖਾਂ ਦੇ ਇਹਨਾਂ ਦੇ ਸਾਰਿਆਂ ਦੇ ਜੀਵਨ ਛਪੇ ਨੇ, ਇਹਨਾਂ ਮਹਾਂਪੁਰਖਾਂ ਦੇ ਜੀਵਨ ਲੜੀਵਾਰ ਤੁਸੀਂ ਪੜ੍ਹੋ, ਇਹ ਵੀ ਸੰਗਤੀ ਆ। ਆਖੋ
ਸਤਨਾਮ,
ਇਹ ਵੀ ਮਹਾਂਪੁਰਖਾਂ ਦੀ ਸੰਗਤ ਆ। ਜੀਵਨ ਪੜ੍ਹੋ ਬਖਸ਼ਿਆਂ ਦਾ, ਸੰਗਤ ਬਖਸ਼ਿਆਂ ਦੀ ਆਪੀ ਹੋ ਜਾਏਗੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਗੱਲ ਦਾਅਵੇ ਨਾਲ ਕਹਿ ਰਿਹਾ, ਬਾਬਾ ਆਨੰਦ ਸਿੰਘ ਜੀ ਨਾਨਕ ਸਾਹਿਬ ਵਾਲਿਆਂ ਦਾ ਜੀਵਨ ਪੜ੍ਹਨਾ ਸ਼ੁਰੂ ਕਰ ਦਿਓ, ਇੱਕ ਮਹੀਨਾ ਲਗਾਤਾਰ ਪੜ੍ਹੀ ਜੋ, ਵੇਖੋਗੇ ਤੁਹਾਡਾ ਜੀਵਨ ਬਦਲ ਜਾਏਗਾ, ਫਰਕ ਪੈ ਜਾਏਗਾ। ਜਿਹੜਾ ਮਨ ਜਾਂਦਾ ਹੀ ਨਹੀਂ ਗੁਰਦੁਆਰੇ ਜਾਣ ਨੂੰ, ਮਨ ਕਰਦਾ ਹੀ ਨਹੀਂ, ਜੀ ਕਰੇਗਾ ਚੱਲੀਏ, ਸਾਧ ਸੰਗਤ ਪਿਆਰੀ ਲੱਗਣ ਲੱਗ ਜਾਏਗੀ, ਕੀਰਤਨ ਵਿੱਚ ਰਸ ਆਉਣ ਲੱਗ ਜਾਏਗਾ। ਕਿਉਂਕਿ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਅੱਜ ਵੀ ਜੀਵਨ ਮਿਲਦਾ, ਕਮਾਈ ਵਾਲੇ ਚਲੇ ਜਾਂਦੇ ਨੇ, ਉਹਨਾਂ ਦੀ ਬਖਸ਼ਿਸ਼ ਇੱਥੇ ਰਹਿ ਜਾਂਦੀ ਹੈ। ਬੜੀ ਵਾਰੀ ਅਰਜ਼ ਕਰਦਾ ਹੁੰਦਾ, ਧਿਆਨ ਦਿਓ, ਅਸੀਂ ਕਿਸੇ ਨੂੰ ਕੰਬਲ ਦੇ ਦਿਓ, ਠੰਡ ਦਾ ਮੌਸਮ ਹੈ, ਕਿਸੇ ਨੂੰ ਕੰਬਲ ਦਾਨ ਕਰ ਦਿਓ, ਅਸੀਂ ਝੂਠੇ, ਸਾਡਾ ਸਰੀਰ ਝੂਠਾ, ਨਾਸਵੰਤ, ਇਹ ਦੇਹੀ ਨੇ ਖਤਮ ਹੋਣਾ ਇੱਕ ਦਿਨ, ਅਸੀਂ ਖਤਮ ਹੋ ਜਾਵਾਂਗੇ, ਸਾਡੀ ਦਿੱਤੀ ਹੋਈ ਬਖਸ਼ਿਸ਼, ਉਹ ਕੰਬਲ ਦੋ ਚਾਰ ਮਹੀਨੇ ਰਹਿ ਜਾਏਗਾ, ਦੋ ਚਾਰ ਸਾਲ ਰਹਿ ਜਾਏਗਾ, ਉਹ ਪਾਟ ਜਾਏਗਾ, ਉਹ ਵੀ ਖਤਮ, ਅਸੀਂ ਤੇ ਖਤਮ ਹੋਣਾ ਹੀ ਹੈ। ਉਹ ਕੰਬਲ ਜਿਹੜਾ ਉਹ ਵੀ ਯਾਦ ਨਹੀਂ ਰਹਿਣਾ ਵੀ ਕੰਬਲ ਹੈ ਵੀ ਸੀ ਕਿ ਨਹੀਂ, ਕੰਬਲ ਕੰਬਲ ਵੀ ਲੀਰੋ ਲੀਰ ਹੋ ਜਾਣਾ, ਖਤਮ ਹੋ ਜਾਣਾ। ਆਉਣ ਵਾਲੀਆਂ ਪੀੜ੍ਹੀਆਂ 'ਚ ਪਤਾ ਹੀ ਨਹੀਂ, ਨਾ ਸਾਨੂੰ ਪਤਾ ਵੀ ਦਿੱਤਾ ਸਾਡੇ ਦਾਦਿਆਂ ਨੇ, ਤੇ ਨਾ ਜਿਹਨੇ ਕੰਬਲ ਲਿਆ ਹੋਣਾ ਉਹਨਾਂ ਨੂੰ ਵੀ ਯਾਦ ਨਹੀਂ ਵੀ ਕਿਸੇ ਨੇ ਕੰਬਲ ਦਿੱਤਾ ਵੀ ਸੀ। ਅਸੀਂ ਚਲੇ ਜਾਣਾ, ਸਾਡੀਆਂ ਬਖਸ਼ਿਸ਼ਾਂ ਚਲੀਆਂ ਜਾਣਗੀਆਂ, ਪਰ ਸਤਿਗੁਰੂ ਤੇ ਮਹਾਂਪੁਰਖ ਜਿਹੜੀ ਬਖਸ਼ਿਸ਼ ਕਰ ਜਾਣ ਉਹ ਸਰੀਰ ਕਰਕੇ ਚਲੇ ਜਾਂਦੇ ਨੇ, ਪਰ ਉਹਨਾਂ ਦੀ ਬਖਸ਼ਿਸ਼ ਕਦੇ ਨਹੀਂ ਜਾਂਦੀ। ਆਖੋ ਸਤਨਾਮ, ਉਹਨਾਂ ਦੀ ਬਖਸ਼ਿਸ਼ ਜਿਹੜੀ ਆ ਉਹ ਉਵੇਂ ਜਿਵੇਂ ਸਦਾ ਕੰਮ ਕਰਦੀ ਰਹਿੰਦੀ, ਜਿਵੇਂ ਅੰਮ੍ਰਿਤਸਰ ਸਾਹਿਬ ਦੀ ਧਰਤੀ, ਤਰਨ ਤਾਰਨ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦਾ ਬਚਨ ਹੈ ਵੀ ਜਿਹੜਾ ਇੱਥੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇ ਉਹਦਾ ਕੋੜ ਠੀਕ ਹੋਏਗਾ। ਸਤਿਗੁਰੂ ਸਰੀਰ ਕਰਕੇ ਚਲੇ ਗਏ ਪਰ ਕੋੜ ਅੱਜ ਵੀ ਠੀਕ ਹੋ ਰਿਹਾ। ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਬਚਨ ਹੈ ਸਤਿਗੁਰਾਂ ਦਾ ਵੀ ਇੱਥੇ ਇਸ਼ਨਾਨ ਕਰੋ, ਤੁਹਾਡੇ ਤਨ ਦੇ ਔਰ ਤੁਹਾਡੇ ਮਨ ਦੇ ਰੋਗ ਖਤਮ ਹੋਣਗੇ। ਸਰੀਰ ਕਰਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਾਡੇ 'ਚ ਨਹੀਂ, ਭਾਵੇਂ ਉਹਨਾਂ ਦੇ ਵਿਚਾਰ ਸਾਡੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਪਰ ਸਰੀਰ ਕਰਕੇ ਸਾਡੇ ਵਿੱਚ ਨਹੀਂ, ਪਰ ਉਹਨਾਂ ਦੀ ਬਖਸ਼ਿਸ਼ ਅੱਜ ਵੀ ਅੰਮ੍ਰਿਤਸਰ ਦੀ ਧਰਤੀ ਤੇ ਕੰਮ ਕਰਦੀ ਆ। ਡਿਊਟੀ ਸਾਹਿਬ ਦੇ ਕੋਲ ਬਹਿ ਜਾਇਓ ਕਦੇ, ਇੱਕ ਇੱਕ ਜਣਾ ਲਿਖਣ ਲੱਗ ਜਾਵੇ, ਜਿਹੜਾ ਆਏਗਾ ਉਹਨੂੰ ਪੁੱਛਿਓ ਵੀ ਤੂੰ ਇੱਥੇ ਆਉਣਾ ਤੈਨੂੰ ਕੀ ਮਿਲਿਆ। ਕੋਈ ਤੁਹਾਨੂੰ ਇਹ ਕਹੇਗਾ ਮੈਨੂੰ ਬੜੇ ਥਾਵਾਂ ਤੇ ਗਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ ਮੇਰਾ ਕੈਂਸਰ ਇੱਥੋਂ ਠੀਕ ਹੋਇਆ। ਕੋਈ ਤੁਹਾਨੂੰ ਇਹ ਵੀ ਕਹੇਗਾ ਮੇਰੀ ਸ਼ੂਗਰ ਨਹੀਂ ਸੀ ਹਟਦੀ ਇੱਥੋਂ ਠੀਕ ਹੋਈ ਆ। ਕੋਈ ਕਹੇਗਾ ਮੈਨੂੰ ਹਾਰਟ ਦੀ ਬਿਮਾਰੀ ਸੀ ਮੈਂ ਇੱਥੋਂ ਠੀਕ ਹੋਇਆ। ਕੋਈ ਕਹੇਗਾ ਮੈਨੂੰ 25 ਸਾਲ ਹੋ ਗਏ ਸੀ ਛਾਤੀ ਹੋਈ ਨੂੰ, ਡਾਕਟਰ ਕਹਿੰਦੇ ਸੀ ਬੱਚਾ ਹੋਣਾ ਨਹੀਂ, ਆ ਮੇਰੀ ਗੋਦ ਇਸ ਦਰਦ ਤੋਂ ਭਰੀ ਹੈ।
ਸਤਿ ਸ੍ਰੀ ਅਕਾਲ
ਗੁਰੂ ਪਿਆਰਿਓ, ਲੋੜ ਅੱਜ ਸ਼ਰਧਾ ਦੀ ਆ। ਸਿੱਖੀ ਦੇ ਵਿੱਚੋਂ ਕਦੇ ਸ਼ਰਧਾ ਨੂੰ ਖਤਮ ਨਾ ਹੋਣ ਦਿਓ। ਜਿੱਦਣ ਸਾਡੇ ਅੰਦਰੋਂ ਸ਼ਰਧਾ ਖਤਮ ਹੋ ਗਈ ਉਦਣ ਅਸੀਂ ਸਿੱਖ ਨਾ ਰਹਿ ਗਏ। ਜਿਹੜੇ ਅੱਜ ਲਿਖਾਰੀ ਇਹ ਗੱਲਾਂ ਲਿਖਦੇ ਆ ਵੀ ਸਰੋਵਰਾਂ ਦੀ ਲੋੜ ਨਹੀਂ, ਹਰਿਮੰਦਰਾਂ ਦੀ ਲੋੜ ਨਹੀਂ, ਦਾਸ ਦਾਅਵੇ ਨਾਲ ਇਹ ਗੱਲ ਕਹਿੰਦਾ ਕੋਈ ਲਿਖਣ ਵਾਲਾ ਲਿਖਾਰੀ ਚਾਹੀਦਾ। ਪੁਰਾਤਨ ਇਤਿਹਾਸ ਨੂੰ ਪਿੱਛੇ ਛੱਡ ਦਿਓ, ਰੋਗ ਤੇ ਅੱਜ ਵੀ ਬੜਿਆਂ ਦੇ ਕੱਟੇ ਜਾ ਰਹੇ। ਇੱਕ ਯੂਨੀਵਰਸਿਟੀ ਵਿੱਚ ਵਿਦਿਆਰਥੀ ਉੱਠ ਗਿਆ, ਉੱਠ ਕੇ ਬੋਲਿਆ, ਉਹ ਕਹਿੰਦਾ ਜੀ ਜਿਹੜਾ ਅੰਮ੍ਰਿਤਸਰ ਦਾ ਸਰੋਵਰ ਹੈ ਉਹਦੇ 'ਚ ਇਸ਼ਨਾਨ ਕਰਦੇ ਆ ਲੋਕ, ਵੀ ਉੱਥੇ ਬਿਮਾਰੀਆਂ ਹਟਣਗੀਆਂ ਕਿ ਲੱਗਣਗੀਆਂ। ਜਿਹੜਾ ਜਾਂਦਾ ਉਹਦੇ 'ਚ ਇਸ਼ਨਾਨ ਕਰਦਾ, ਕੈਂਸਰ ਵਾਲਾ ਵੀ ਉਹਦੇ 'ਚ ਨਹਾਈ ਜਾਂਦਾ, ਏਡਜ਼ ਹੋ ਗਈ ਉਹ ਵੀ ਉਹਦੇ 'ਚ ਨਹਾਈ ਜਾਂਦਾ, ਜੇ ਕਿਸੇ ਨੂੰ ਉੱਥੇ ਖਾਜ ਪਈ ਹੋਵੇ ਸਰੀਰ ਉੱਤੇ ਉਹ ਵੀ ਉਹਦੇ ਵਿੱਚ ਹੀ ਇਸ਼ਨਾਨ ਕਰੀ ਜਾਂਦਾ, ਤੇ ਜੇ ਕੋਈ ਹੋਰ ਬਿਮਾਰੀ ਸਿਰ ਪੱਕ ਗਿਆ ਉਹ ਵੀ ਉਹਦੇ 'ਚ ਇਸ਼ਨਾਨ ਕਰੀ ਜਾਂਦਾ, ਉੱਥੇ ਤੇ ਬਿਮਾਰੀਆਂ ਲੱਗਣਗੀਆਂ। ਜਿਹੜਾ ਚੰਗਾ ਭਲਾ ਨਹਾਊਗਾ ਉਹਨੂੰ ਹੋਰ ਬਿਮਾਰੀਆਂ ਲੱਗ ਜਾਣਗੀਆਂ, ਕਿਰਮ ਹੁੰਦੇ ਨੇ ਕਹਿੰਦੇ, ਤੇ ਉਹਦੇ ਰੋਗੀ ਹੋ ਕੇ ਆ ਜਾਏਗਾ। ਉੱਥੇ ਤੇ ਕਿੰਨੇ ਲੋਕ ਆਈ ਜਾ ਰਹੇ ਨੇ, ਆਈ ਜਾ ਰਹੇ ਨੇ, ਨਹਾਈ ਜਾ ਰਹੇ ਨੇ, ਉਹਨਾਂ ਨੂੰ ਕਿੰਨੇ ਰੋਗ। ਫਿਰ ਪ੍ਰੋਫੈਸਰ ਸੀ ਉਹਨਾਂ ਦਾ ਸਿਆਣਾ, ਉਹ ਖੜਾ ਹੋ ਗਿਆ, ਉਹ ਕਹਿੰਦਾ ਕਾਕਾ ਗੱਲ ਸੁਣ, ਤੂੰ ਰੋਗੀ ਤੇ ਆਉਂਦੇ ਵੇਖੇ, ਰੋਗੀ ਆਈ ਜਾਂਦੇ ਨੇ, ਨਹਾਈ ਜਾਂਦੇ ਨੇ, ਨਹਾ ਨਹਾ ਕੇ ਜਾਈ ਜਾਂਦੇ ਆ, ਤੇ ਜਿਹੜੀ ਉੱਥੇ 24 ਘੰਟੇ ਬਾਣੀ ਦਾ ਪ੍ਰਵਾਹ ਚੱਲਦਾ ਤੂੰ ਉਹ ਨਾ ਵੇਖਿਆ। ਜਿਹੜਾ ਉੱਥੇ ਹਰ ਸਮੇਂ ਰਾਗੀ ਸਿੰਘ ਕੀਰਤਨ ਕਰੀ ਜਾਂਦੇ ਆ, ਉਹ ਤੂੰ ਉਹ ਨਾ ਵੇਖਿਆ, ਤੂੰ ਵੇਖ ਤੇ ਸਹੀ ਅੰਮ੍ਰਿਤਸਰ ਦਾ ਮਾਹੌਲ ਕਿੱਦਾਂ ਦਾ। ਠੀਕ ਆ ਉੱਥੇ ਰੋਗੀ ਆਉਂਦੇ ਆ, ਪਰ ਨਾਲ ਦੀ ਨਾਲ ਬਾਣੀ ਦਾ ਜਾਪ ਹੋ ਰਿਹਾ, ਉਹ ਪਾਣੀ ਪਾਣੀ ਨਹੀਂ ਰਹਿ ਗਿਆ, ਉਹ ਬਾਣੀ ਪੜਨ ਕਰਕੇ ਪਾਣੀ ਤੇ ਨਾਲ ਦੀ ਨਾਲ ਹੀ ਅੰਮ੍ਰਿਤ ਬਣ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਾਣੀ ਦਾ ਅਸਰ ਜ਼ਰੂਰ ਹੁੰਦਾ, ਬਾਣੀ ਦਾ ਅਸਰ ਹੁੰਦਾ, ਉਹ ਪਾਣੀ ਉੱਤੇ ਵੀ ਅਸਰ ਹੁੰਦਾ। ਸਤਸੰਗ ਜੀ, ਇੱਕ ਪ੍ਰੇਮੀ ਮਿਲਿਆ, ਉਹ ਕਹਿੰਦਾ ਬਾਬਾ ਜੀ ਨਾਮ ਅੰਮ੍ਰਿਤ ਹੈ, ਤੁਸੀਂ ਅੰਮ੍ਰਿਤ ਛਕਾਉਂਦੇ ਹੋ ਬੜਾ, ਅਸੀਂ ਜਿੱਥੇ ਜਾਈਏ ਵੀ ਅੰਮ੍ਰਿਤ ਸੰਚਾਰ ਰੱਖਦੇ ਹੋ, ਤੇ ਨਾਮ ਅੰਮ੍ਰਿਤ ਹੁੰਦਾ, ਅੰਮ੍ਰਿਤ ਨਾਮ ਅੰਮ੍ਰਿਤ, ਤੇ ਕਿਸੇ ਤੋਂ ਨਾਮ ਲੈ ਲਓ, ਕਿਸੇ ਵੀ ਸਰੀਰ ਤੋਂ ਲੈ ਲਓ, ਦੇਹਧਾਰੀ ਗੁਰੂ ਨੂੰ ਮੰਨਣ ਵਾਲੇ ਜਿਹੜੇ ਲੋਕ ਆ ਉਹ ਕਹਿੰਦੇ ਵੀ ਨਾਮ ਅੰਮ੍ਰਿਤ ਹੁੰਦਾ, ਤੇ ਬਾਣੀ ਨੇ ਵੀ ਨਾਮ ਅੰਮ੍ਰਿਤ ਨੂੰ ਨਾਮ ਆਖਿਆ, ਤੇ ਤੁਸੀਂ ਇਹ ਅੰਮ੍ਰਿਤ ਜਿਹੜਾ ਛਕਾਉਂਦੇ ਹੋ ਇਹ ਨਹੀਂ ਅੰਮ੍ਰਿਤ ਮੰਨਿਆ ਜਾਂਦਾ, ਨਾਮ ਅੰਮ੍ਰਿਤ। ਉਹ ਪ੍ਰੇਮੀ ਦੀ ਇਹ ਗੱਲ ਸੁਣ ਕੇ ਤੇ ਮੈਂ ਹੈਰਾਨ ਹੋਇਆ ਤੇ ਸੋਚਿਆ ਵੀ ਬੜਾ, ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ। ਜਿਵੇਂ ਧਿਆਨ ਦੇਣਾ, ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਚੰਦਨ ਬਾਸ ਨਿੰਮ ਮਹਿਕਾਈ, ਚੰਦਨ ਬਾਸ ਨਿੰਮ ਮਹਿਕਾਈ। ਇਹ ਸਵਾਲ ਕਦੇ ਆਪ ਜੀ ਦੇ ਸਾਹਮਣੇ ਵੀ ਆਏਗਾ ਜਾਂ ਕੋਈ ਪੁੱਛ ਲੈਂਦਾ ਵੀ ਅੰਮ੍ਰਿਤ ਜਿਹੜਾ ਛਕਣਾ ਹੈ ਇਹਦਾ ਕੋਈ ਫਾਇਦਾ ਨਹੀਂ, ਅੰਮ੍ਰਿਤ ਧਾਰੀ ਜਿਹੜਾ ਨਾਮ ਅੰਮ੍ਰਿਤ ਅਸਲੀ ਤੇ ਨਾਮ ਅੰਮ੍ਰਿਤ ਆ, ਅੰਮ੍ਰਿਤ ਛਕਣ ਦੀ ਲੋੜ ਨਹੀਂ। ਇਹ ਬਹੁਤ ਲੋਕ ਸਵਾਲ ਕਰਦੇ ਨੇ ਅੱਜ ਦੇ ਸਮੇਂ, ਜਿਹੜੇ ਬਹੁਤੇ ਸਿਆਣੇ ਆਪਣੇ ਆਪ ਨੂੰ ਸਮਝਦੇ ਨੇ। ਤੇ ਧਿਆਨ ਦੇਣਾ ਸਤਸੰਗ ਜੀ, ਆਪ ਜੀ ਨੇ ਕਦੇ ਵੇਖਿਆ ਜੇ ਨਾਮ ਅੰਮ੍ਰਿਤ ਆ ਤੇ ਸਤਯੁਗ ਵਿੱਚ, ਤ੍ਰੇਤੇ ਵਿੱਚ, ਦੁਆਪਰ ਵਿੱਚ ਜਾਂ ਕਲਯੁਗ ਵਿੱਚ ਜਿਹੜੇ ਬੰਦੇ ਨੇ ਅੰਮ੍ਰਿਤ ਛਕਿਆ ਨਾ ਹੋਵੇ, ਜੇ ਨਾਮ ਅੰਮ੍ਰਿਤ ਆ ਤੇ ਫਿਰ ਹਰੇਕ ਨੂੰ ਅਸੀਂ ਕਿਉਂ ਨਹੀਂ ਕਹਿੰਦੇ ਵੀ ਅੰਮ੍ਰਿਤ ਧਾਰੀ ਜਾ ਰਿਹਾ? ਨਾਮ ਤੇ ਉਹ ਜਪਦਾ, ਸਵੇਰੇ ਉੱਠਦਾ, ਇਸ਼ਨਾਨ ਕਰਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ, ਅਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਇਹ ਅੰਮ੍ਰਿਤ ਧਾਰੀ ਹੈ?